ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾਂ ਘਰ ਤੀਜਾ ਦੋਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੁ ਸੰਦੇਸਰੋ ਕਹੀਓ ਪ੍ਰਿਯ ਕਹੀਓ ਬਿਸਮ ਭਈ ਮੈਂ ਬਹੁ ਵਿਦ ਸੁਨਤੇ ਕਹੋ ਸੁਹਾਗਨ ਸਹੀਓ ਦੇਹੁ ਸੰਦੇਸਰੋ ਕਹੀਓ ਪ੍ਰਿਯ ਕਹੀਓ ਬਿਸਮ ਭਈ ਮੈਂ ਬਹੁ ਵਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਉ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ ਵਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਨ ਸਾਤ ਬੁਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਕਾਂ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਕਾਂ ਸੰਤ ਰਸਨ ਕੋ ਬਸਹੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਪਾਤਸ਼ਾਹੀ ਪੰਜਵੀਂ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਮੁੱਖ ਵਾਕ ਅਤੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਦੇ ਪਾਵਨ ਅਸਥਾਨਾਂ ਤੇ ਨੈੱਟ ਮੀਡੀਏ ਰਾਹੀਂ ਜੁੜੇ ਹੋਏ ਇਕੱਤਰ ਹੋਏ ਬੈਠੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਪਾਵਨ ਆਸਾ ਜੀ ਦੀ ਵਾਰ ਦੀ ਬਾਣੀ ਦੇ ਕੀਰਤਨ ਆਪਾਂ ਸਰਵਣ ਕੀਤੇ ਹਨ। ਸਾਹਿਬਾਂ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਵਿੱਚ ਲੜੀਵਾਰ ਕਥਾ ਵਿੱਚ ਹਾਜ਼ਰੀ ਭਰੀਏ ਕਿਉਂਕਿ ਸਤਿਗੁਰਾਂ ਦੇ ਬਚਨ ਹਨ ਹੇਕੋ ਪਾਦਰ ਹੇਕ ਦਰ ਗੁਰ ਪੌਣੀ ਨਿਜ ਥਾਨ ਰੂੜੋ ਠਾਕੁਰ ਨਾਨਕ ਸਭ ਸੁਖ ਸਾਚੋ ਨਾਮ ਹੇਕੋ ਪਾਦਰ ਪੱਧਰਾ ਰਾਮ ਆਪਾਂ ਰਸਤੇ ਤੇ ਚੱਲੀਏ ਜਿੱਥੇ ਟੋਏ ਪਏ ਹੋਣ ਲੰਘਣਾ ਔਖਾ ਹੁੰਦਾ ਤੇ ਜੇ ਰਾਹ ਪੱਧਰਾ ਹੋਵੇ ਤੇ ਚੱਲਣਾ ਸੌਖਾ ਹੁੰਦਾ ਤੇ ਪਾਤਸ਼ਾਹ ਕਹਿੰਦੇ ਨੇ ਹੇਕੋ ਪਾਦਰ ਇੱਕੋ ਹੀ ਕਹਿੰਦੇ ਪੱਧਰਾ ਰਾਹ ਹੈ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਇਹ ਪ੍ਰੇਮ ਕਰਨ ਪੱਧਰੇ ਰਾਹ ਤੇ ਚੱਲਣਾ ਹੈ। ਹੇਕ ਦਰ ਤੇ ਇੱਕੋ ਮਹਾਰਾਜ ਸਾਹਿਬ ਜੀ ਦਾ ਸਤ ਸੰਗਤ ਰੂਪੀ ਦਰ ਹੈ, ਗਿਆਨ ਰੂਪੀ ਦਰ ਜਿੱਥੇ ਸਿੱਖ ਦੀ ਕਲਿਆਣ ਹੋ ਸਕਦੀ ਹੈ। ਗੁਰ ਪੌੜੀ ਨਿਜ ਸਥਾਨ ਤੇ ਸਿੱਖ ਸਤਿਗੁਰੂ ਦੇ ਪਾਸ ਕਿਉਂ ਆਉਂਦਾ ਹੈ? ਕਿਉਂਕਿ ਗੁਰੂ ਮਹਾਰਾਜ ਜੀ ਦੇ ਕੋਲ ਭਗਤੀ ਰੂਪੀ ਪੌੜੀ ਹੈ। ਜੇ ਪੌੜੀ ਦੇ ਉੱਤੇ ਚੜ੍ਹ ਕੇ ਆਪਾਂ ਸਿਖਰ ਤੇ ਪਹੁੰਚ ਜਾਂਦੇ ਹਾਂ, ਇਸੇ ਤਰ੍ਹਾਂ ਸਤਿਗੁਰੂ ਦੇ ਪਾਸ ਭਗਤੀ ਰੂਪੀ ਪੌੜੀ ਹੈ। ਭਗਤੀ ਦੀ ਪੌੜੀ ਦੇ ਉੱਤੇ ਚੜ੍ਹ ਕੇ ਤੇ ਪਹੁੰਚਣਾ ਕਿੱਥੇ ਹੈ? ਨਿਜ ਸਥਾਨ ਆਪਣੇ ਸਵੈ ਸਰੂਪ ਰੂਪੀ ਸੱਚਖੰਡ ਵੈਕੁੰਠ ਰੂਪੀ ਥਾਂ ਦੇ ਵਿੱਚ, ਤੇ ਉਹ ਰਾਹ ਕੇਵਲ ਸੰਗਤ ਦਾ ਹੀ ਹੈ, ਉਹ ਪ੍ਰੇਮ ਦਾ ਹੈ, ਜਿਹਨੂੰ ਮਿਲਣਾ ਹੈ ਰੂੜੋ ਠਾਕੁਰ ਨਾਨਕਾ। ਸਤਿਗੁਰੂ ਜੀ ਕਹਿੰਦੇ ਉਹ ਠਾਕੁਰ ਮਾਲਕ ਬੜਾ ਸੋਹਣਾ ਹੈ। ਤੇ ਜੇ ਸਾਡੇ ਮਨ ਚ ਸਵਾਲ ਆਵੇ ਵੀ ਪ੍ਰੇਮ ਕਰਨਾ ਕਿਉਂ ਹੈ, ਭਗਤੀ ਕਰਨੀ ਕਿਉਂ ਹੈ, ਸੰਗਤ ਵਿੱਚ ਆਉਣਾ ਕਿਉਂ ਹੈ, ਮਹਾਰਾਜ ਜੀ ਕਹਿੰਦੇ ਭਾਈ ਤੈਨੂੰ ਸੁੱਖ ਮਿਲੇਗਾ, ਤੇ ਸੁੱਖ ਵੀ ਐਸਾ ਜਿਹੜਾ ਸਦੀਵ ਕਾਲ ਰਹੇਗਾ, ਸਰੀਰਕ ਸੁੱਖ ਨਹੀਂ ਆਤਮਕ ਸੁੱਖ। ਸੰਗਤ ਵਿੱਚ ਤਾਂ ਆਉਣਾ ਹੈ ਵੀ ਇੱਥੇ ਨਾਮ ਜਪਿਆ ਜਾਵੇ, ਕਿਉਂਕਿ ਸਭ ਸੁੱਖ ਸਾਚੋ ਨਾਮ, ਸਾਰੇ ਸੁੱਖ ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਹਨ। ਤੇ ਗੁਰਬਾਣੀ ਵੀ ਨਾਮ ਰੂਪ ਹੈ, ਕਥਾ ਕੀਰਤਨ ਨਾਮ ਰੂਪ ਹੈ। ਆਓ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਕਥਾ ਵਿੱਚ ਹਾਜ਼ਰੀ ਭਰੀਏ, ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਮੂਹ ਮਾਈ ਭਾਈ ਸਿੱਖ ਸੰਗਤ ਰਸਨਾ ਕਰੋ ਪਵਿੱਤਰ, ਲਵਾਓ ਹਾਜ਼ਰੀ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ, ਘਰ ਤੀਜਾ ਦੋ ਪਦੇ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਮ ਪਵਿੱਤਰ ਅੰਗ ਏ 700 ਅੰਗ ਦੇ ਉੱਤੇ ਅੱਜ ਦਾ ਇਹ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਆਇਆ ਹੋਇਆ ਪਵਿੱਤਰ ਮੁੱਖ ਵਾਕ ਸੁਭਾਏ ਮਾਂ ਨੇ ਜੈਤ ਸਰੀ ਮਹੱਲਾ ਪੰਜਵਾ। ਜੈਤ ਸਰੀ ਰਾਗ ਹੈ ਤਾਂ ਰਾਗਣੀ ਹੈ, ਪਰ ਮਹਾਰਾਜ ਨੇ ਰਾਗ ਦਾ ਹੀ ਦਰਜਾ ਦਿੱਤਾ। ਜੇ ਇਸਤਰੀ ਨੂੰ ਬਰਾਬਰਤਾ ਬਖਸ਼ੀ ਮਹਾਰਾਜ ਨੇ ਸੰਗਤ ਕਰਨ ਦੀ, ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਇਹੋ ਜਿਹੇ ਕਿਰਪਾਲੂ ਪਾਤਸ਼ਾਹ ਜਿਨ੍ਹਾਂ ਨੇ ਗੁਰਬਾਣੀ ਦੀ ਅਖੰਡਤਾ ਦੇ ਵਾਸਤੇ ਇਹ ਪਵਿੱਤਰ ਉਪਦੇਸ਼ ਸਾਡੇ ਤੀਕਰ ਪਹੁੰਚੇ, ਇਸ ਵਾਸਤੇ ਤੱਤੀਆਂ ਲੋਹਾਂ ਤੇ ਚੌਂਕੜੇ ਮਾਰ ਕੇ ਸੀਸ ਤੇ ਤੱਤਾ ਰੇਤਾ ਪਵਾਇਆ, ਜਿਸ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਪਾਵਨ ਰਚਿਆ, ਤੇ ਜਿਸ ਪਾਵਨ ਅਸਥਾਨ ਦੇ ਦਰਸ਼ਨਾਂ ਨੂੰ, ਜਿਸ ਸਰੋਵਰ ਦੇ ਇਸ਼ਨਾਨ ਨੂੰ ਹਰ ਸਿੱਖ ਲੋਚਦਾ ਏ, ਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਭ ਕੁਝ ਸਮਰਪਿਤ ਕਰ ਦਿੱਤਾ। ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਨੇ। ਘਰ ਤੀਜਾ, ਤੀਸਰਾ ਘਰ ਸੁਰ ਤਾਲ ਕੀਰਤਨ ਕਰਨ ਲੱਗਿਆ, ਮਹਾਰਾਜ ਕਹਿੰਦੇ ਤੀਜੇ ਘਰ ਵਿੱਚ ਗਾਇਨ ਕਰਨਾ ਹੈ। ਦੋ ਪਦਿਆਂ ਵਾਲੀ ਪਾਵਨ ਬਾਣੀ ਹੈ। ਸਤਿਗੁਰੂ ਸਾਹਿਬ ਜੀ ਇਹ ਜੈ ਸ੍ਰੀ ਰਾਗ ਵਿੱਚ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਮੰਗਲਾ ਚਰਨ ਕਰਦੇ ਨੇ। ਇੱਕ ਓਅੰਕਾਰ, ਓਅੰਕਾਰ ਜੋ ਸਭ ਦਾ ਪ੍ਰਕਾਸ਼ਕ ਹੈ, ਓਅੰਕਾਰ ਜੋ ਉਚਾਰਣੇ ਮਾਤਰ ਦੇ ਨਾਲ ਰੱਖਿਆ ਕਰਨ ਵਾਲਾ ਹੈ, ਓਅੰਕਾਰ ਜੋ ਉਤਪਤੀ ਪ੍ਰਤਪਾਲਣਾ ਤੇ ਲੈਤਾ ਕਰਦਾ ਏ। ਏਕਾ ਲਾ ਕੇ ਮਹਾਰਾਜ ਨੇ ਦੱਸ ਦਿੱਤਾ ਵੀ ਇੱਕ ਓਅੰਕਾਰ ਉਹ ਇੱਕੋ ਹੀ ਹੈ, ਰੱਖਿਆ ਕਰਨ ਵਾਲਾ ਵੀ ਇੱਕ ਵਾਹਿਗੁਰੂ ਹੀ ਹੈ, ਪੈਦਾ ਵੀ ਉਹੀ ਕਰਦਾ ਏ, ਪਾਲਣਾ ਵੀ ਤੇ ਸੰਘਾਰ ਵੀ ਉਹੀ ਕਰਦਾ ਏ। ਇੱਕ ਓਅੰਕਾਰ ਪਰਮੇਸ਼ਰ ਦੇ ਲਕਸ਼ਣ ਵੀ ਨਾਲ ਕਰ ਦਿੱਤੇ, ਸੱਤ, ਸੱਤ ਤੋਂ ਭਾਵੇ ਤ੍ਰਈ ਕਾਲ ਆਬਾਦ, ਤਿੰਨ ਸਮੇਂ ਨੇ, ਇੱਕ ਬੀਤ ਗਿਆ, ਇੱਕ ਚੱਲ ਰਿਹਾ ਤੇ ਕੌਣ ਵਾਲਾ। ਮਹਾਰਾਜ ਜੀ ਕਹਿੰਦੇ ਉਹ ਤਿੰਨਾਂ ਸਮਿਆਂ ਦੇ ਵਿੱਚ ਸੱਤ ਹੈ ਇੱਕ ਓਅੰਕਾਰ। ਗੁਰ ਚੇਤਨ ਸਰੂਪ ਹੈ, ਜਿਸ ਵਾਹਿਗੁਰੂ ਦੀ ਚੇਤਨਤਾ ਤੋਂ ਬਿਨਾਂ ਅਸੀਂ ਸਾਰੇ ਜੜ ਹਾਂ, ਉਹ ਵਾਹਿਗੁਰੂ ਚੇਤਨ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਤਿੰਨ ਦੁੱਖ ਮਾਇਆ ਦੇ, ਤਿੰਨ ਗੁਣ ਮਾਇਆ ਦੇ ਹਨ ਤੇ ਤਿੰਨ ਹੀ ਪਰਮੇਸ਼ਰ ਦੇ ਨੇ। ਮਾਇਆ ਅਸਤ ਜੜ ਦੁੱਖ ਰੂਪ ਹੈ, ਪਰਮੇਸ਼ਰ ਸਤ ਚੇਤਨ ਆਨੰਦ ਸਰੂਪ ਹੈ। ਜਿਹੜਾ ਮਾਇਆ ਦੇ ਵਿੱਚ ਜੁੜਦਾ ਹੈ ਉਹ ਦੁਖੀ ਰਹਿੰਦਾ ਹੈ, ਅਸਤ ਝੂਠੇ ਸੰਸਾਰ ਵਿੱਚ ਜੰਮਦਾ ਮਰਦਾ ਰਹਿੰਦਾ ਹੈ, ਅਤੇ ਜੜ ਮੂਰਖ ਦੀ ਨਿਆਈ ਬੇਮੁਖ ਰਹਿੰਦਾ ਹੈ। ਜਿਹੜਾ ਇੱਕ ਓਅੰਕਾਰ ਦੇ ਨਾਲ ਜੁੜਦਾ ਹੈ ਉਹ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ, ਵਾਹਿਗੁਰੂ ਦੇ ਨਾਮ ਦੀ ਚੇਤਨਤਾ ਤੇ ਆਨੰਦ ਸਦਾ ਉਹਦੇ ਅੰਦਰ ਬਣਿਆ ਰਹਿੰਦਾ, ਸਦਾ ਆਨੰਦ ਰਹੇ ਦਿਨ ਰਾਤੀ, ਰਾਤ ਦਿਨ ਆਨੰਦ ਵਿੱਚ ਰਹਿੰਦਾ ਹੈ। ਅਥਵਾ ਇੱਕ ਓਅੰਕਾਰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ? ਸਤਿਗੁਰ ਪ੍ਰਸਾਦ, ਮਹਾਰਾਜ ਕਹਿੰਦੇ ਸਤਿਗੁਰਾਂ ਦੀ ਕਿਰਪਾ ਦੇ ਨਾਲ। ਜੇ ਪ੍ਰਸੰਗ ਤਾਂ ਪਹਿਲਾਂ ਵੀ ਸੁਣਿਆ ਕਈ ਵਾਰਾਂ, ਪਰ ਅਰਥ ਦੀ ਦ੍ਰਿੜਤਾ ਹੋ ਜਾਂਦੀ ਜੇ ਦੁਬਾਰਾ ਦੁਬਾਰਾ ਸਰਵਣ ਕਰੀਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਨੀਲੇ ਦੇ ਸ਼ਾਹ ਸਵਾਰ ਸਰਬੰਸ ਦਾਨੀ ਆਨੰਦਪੁਰ ਸਾਹਿਬ ਦੀਵਾਨ ਵਿੱਚ ਬਰਾਜੇ ਸੀ, ਭਾਈ ਮਨੀ ਸਿੰਘ ਜੀ ਵਰਗੇ ਮਹਾਨ ਗੁਰਸਿੱਖ, ਨੰਦ ਲਾਲ ਜੀ ਵਰਗੇ ਵਿਦਵਾਨ, ਹੋਰ ਵੀ ਪ੍ਰੇਮੀ ਸਿੱਖ ਬੈਠੇ, ਤੇ ਬੈਠਿਆਂ ਬੈਠਿਆਂ ਮਹਾਰਾਜ ਕਹਿੰਦੇ ਵੀ ਤੁਹਾਡੇ ਚ ਕੋਈ ਇਹੋ ਜਿਹਾ ਇਸ ਵੇਲੇ ਸਿੱਖ ਹਾਜ਼ਰੇ ਦਰਬਾਰ ਵਿੱਚ ਵੀ ਅਸੀਂ ਜਦੋਂ ਘੋੜੇ ਦੀ ਕਾਠੀ ਦੇ ਉੱਤੇ ਰਕਾਬ ਵਿੱਚ ਆਪਣਾ ਚਰਨ ਰੱਖ ਕੇ ਤੇ ਛਾਲ ਮਾਰ ਕੇ ਬੈਠੀਏ, ਇੰਨੇ ਚਿਰ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਪਾਠ ਸੁਣਾ ਦੇਵੇ। ਮਹਾਰਾਜ ਨੇ ਚੋਜ ਹੀ ਐਸਾ ਕੀਤਾ ਵੀ ਵੱਡੇ ਵੱਡੇ ਵਿਦਵਾਨ ਗੁਰਸਿੱਖਾਂ ਦੀਆਂ ਵੀ ਨੀਵੀਆਂ ਪੈ ਗਈਆਂ ਵੀ ਇੰਨੇ ਥੋੜੇ ਸਮੇਂ ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਵੇਂ ਸੁਣਾਵਾਂਗੇ। ਇੱਕ ਘਾਹੀ ਸਿੱਖ ਉੱਠਿਆ, ਹੱਥ ਜੋੜੇ, ਮਹਾਰਾਜ ਦੇ ਘੋੜਿਆਂ ਦਾ ਘਾਹ ਵੱਢ ਕੇ ਲੈ ਕੇ ਆਉਣ ਵਾਲਾ, ਕਹਿੰਦਾ ਮਹਾਰਾਜ ਹੈ ਤਾਂ ਇਹ ਮਜ਼ਾਕ ਹੀ ਹੈ, ਤੁਸੀਂ ਬੜੇ ਮਜ਼ਾਕ ਚੋਜ ਕਰਦੇ ਹੋ, ਪਰ ਫੇਰ ਵੀ ਜੇ ਤੁਹਾਡੀ ਬਖਸ਼ਿਸ਼ ਹੋਵੇ ਤੇ ਫੇਰ ਮੈਂ ਸੁਣਾ ਸਕਦਾ ਹਾਂ, ਕਿਉਂਕਿ ਮਹਾਰਾਜ ਦੇ ਘੋੜਿਆਂ ਦਾ ਸੇਵਾਦਾਰ ਸੀ ਤੇ ਸਤਿਗੁਰਾਂ ਦੀ ਘੋੜਿਆਂ ਦੀ ਸੇਵਾ ਕਰਨ ਵਾਲੇ ਗੁਰਸਿੱਖ ਵੀ ਬ੍ਰਹਮ ਗਿਆਨੀ ਹੋਏ ਨੇ। ਜੇ 12 ਮਹੀਨੇ ਘੋੜਿਆਂ ਨੂੰ ਘਾਹ ਪਾਇਆ, ਸੇਵਾ ਕੀਤੀ, ਖਰਕਣਾ ਫੇਰਿਆ ਇੱਕ ਸਿੱਖ ਨੇ ਤੇ ਉਹ ਬ੍ਰਹਮ ਦੇ ਵਿੱਚ ਖੇਡਣ ਲੱਗ ਪਿਆ ਤੇ ਸਿੱਖ ਕਹਿੰਦੇ ਮਹਾਰਾਜ ਇਹ ਕੈਸੇ ਭਜਨ ਕਰਦਾ ਹੈ? ਮਦਨ ਸਿੰਘ ਉਹਦਾ ਨਾਮ ਸੀ। ਪਾਤਸ਼ਾਹ ਕਹਿੰਦੇ ਨੇ ਇੱਕ ਸਾਲ ਸਾਡੇ ਘੋੜੇ ਦੀ ਸੇਵਾ ਕੀਤੀ ਹੈ, ਹੁਣ ਬ੍ਰਹਮ ਵਿੱਚ ਖੇਡਦਾ ਹੈ, ਬ੍ਰਹਮ ਗਿਆਨ ਦੇ ਭਜਨ ਕਰਦਾ ਹੈ। ਤੇ ਜੇ ਆਪਾਂ ਕਹਿ ਨਾ ਵੀ ਘਾਹੀ, ਘਾਹੀ ਤੋਂ ਮਤਲਬ ਕੋਈ ਆਮ ਸਿੱਖ ਨਹੀਂ, ਜਿਹੜਾ ਮਹਾਰਾਜ ਦੇ ਦਰ ਦਾ ਘਾਹੀ ਹੈ, ਉਹ ਪਾਤਸ਼ਾਹ ਤੋਂ ਵੀ ਵੱਡਾ ਹੈ। ਕਹਿੰਦਾ ਮਹਾਰਾਜ ਜੇ ਤੁਹਾਡੀ ਕਿਰਪਾ ਹੋਵੇ ਤੇ ਫੇਰ ਮੈਂ ਸੁਣਾ ਸਕਦਾ, ਤੁਸੀਂ ਦਇਆ ਕਰਿਓ, ਲਿਆਓ ਘੋੜਾ। ਉਸ ਵੇਲੇ ਸਿੰਘ ਨੂੰ ਹੁਕਮ ਹੋਇਆ, ਮਹਾਰਾਜ ਦਾ ਨੀਲਾ ਘੋੜਾ ਆ ਗਿਆ, ਕਾਠੀ ਪਾ ਦਿੱਤੀ ਏ, ਦਰਬਾਰ ਦੇ ਸਾਹਮਣੇ ਪਹੁੰਚਿਆ ਤੇ ਦਸਵੇਂ ਪਾਤਸ਼ਾਹ ਉੱਠੇ, ਗੁਰੂ ਗੋਬਿੰਦ ਸਿੰਘ ਮਹਾਰਾਜ ਗਏ, ਘੋੜੇ ਲਾਗੇ ਰਕਾਬ ਤੇ ਰੱਖਿਆ ਆਪਣਾ ਖੱਬਾ ਚਰਨ, ਤੇ ਉਹ ਨੀਲੇ ਦੇ ਸ਼ਾਹ ਸਵਾਰ ਨੇ ਮਾਰੀ ਪਲਾਕੀ, ਪਲਾਕੀ ਛਾਲ ਮਾਰ ਕੇ ਤੇ ਘੋੜੇ ਦੇ ਸਵਾਰ ਹੋਏ ਕਾਠੀ ਦੇ ਬੈਠੇ ਤੇ ਇੰਨੇ ਚਿਰ ਚ ਸਿੱਖ ਕਹਿੰਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇ ਨਾਲ ਹੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਿ ਕੇ ਫਤਿਹ ਬੁਲਾ ਤੀ ਮਹਾਰਾਜ ਬੜੇ ਖੁਸ਼ ਹੋਏ, ਉੱਤਰੇ ਛਾਪੜਾ ਦਿੱਤਾ, ਘੁੱਟ ਕੇ ਛਾਤੀ ਨਾਲ ਲਾਇਆ, ਜੱਫੀ ਚ ਲੈ ਲਿਆ। ਬਾਕੀ ਸੰਗਤ ਹੈਰਾਨ ਤੇ ਕਹਿੰਦੇ ਮਹਾਰਾਜ ਇਹ ਤਾਂ ਬੜੀ ਜਾਤੀ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੇ ਉੱਥੇ ਦਾ ਉੱਥੇ ਸੰਪੂਰਨ ਨਹੀਂ ਹੋਇਆ। ਤੁਸੀਂ ਕਿਹਾ ਸੀ ਵੀ ਜਿਹੜਾ ਪੂਰਾ ਕਰੇ ਪੂਰਾ ਸੁਣਾਵੇ। ਤੇ ਦਸਵੇਂ ਪਾਤਸ਼ਾਹ ਕਹਿੰਦੇ ਅਸਲ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੀ ਗੁਰੂ ਗ੍ਰੰਥ ਸਾਹਿਬ ਹੈ, ਬਾਕੀ ਸਾਰੀ ਬਾਣੀ ਇਹਦੀ ਵਿਆਖਿਆ ਹੈ। ਕਿਉਂਕਿ ਇੱਕ ਦੀ ਹੀ ਖੇਡ ਹੈ ਨਾ ਸਾਰੀ, ਇੱਕ ਓਅੰਕਾਰ ਦੀ ਹੀ ਗੱਲ ਹੈ। ਜਦੋਂ ਆਰੰਭ ਹੁੰਦੀ ਹੈ ਤੇ ਬਾਣੀ ਸਮਾਪਤ ਹੁੰਦੀ ਹੈ, ਗੱਲ ਤਾਂ ਇੱਕ ਓਅੰਕਾਰ ਦੀ ਚੱਲਦੀ ਹੈ, ਸਤਿਗੁਰੂ ਦੀ ਕਿਰਪਾ ਦੀ ਚੱਲਦੀ ਹੈ। ਤੇ ਮਹਾਰਾਜ ਕਹਿੰਦੇ ਇਸ ਕਰਕੇ ਇਹ ਭਾਈ ਸੰਪੂਰਨ ਮਹਾਰਾਜ ਦੀ ਬਾਣੀ ਹੈ, ਕੋਈ ਦੋ ਚਾਰ ਅੱਖਰਾਂ ਚ ਲਿਖੇ ਸ਼ਬਦ ਜਾਣ ਕੇ ਸੰਗਤ ਜੀ ਛੱਡ ਨਾ ਜਾਇਆ ਕਰੋ, ਜਾਂ ਕਾਹਲੀ ਚੱਗੇ ਨਾ ਲੰਘ ਜਾਇਆ ਕਰੋ, ਆਨੰਦ ਲਿਆ ਕਰੋ, ਇੱਕ ਓਅੰਕਾਰ ਦੀ ਧੁਨੀ ਦਾ ਉਚਾਰਨ ਕਰੋ, ਬੜੇ ਪ੍ਰੇਮ ਨਾਲ ਜਪਿਆ ਕਰੋ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਮਹਾਰਾਜ ਦੀ ਬਾਣੀ ਦਾ ਸਿਧਾਂਤ ਹੈ। ਸਤਿਗੁਰ ਪੰਜਵੇਂ ਪਾਤਸ਼ਾਹ ਇੱਥੇ ਅੰਮ੍ਰਿਤਸਰ ਸਾਹਿਬ ਨੂੰ ਭਾਗ ਲਾ ਰਹੇ ਸੀ ਤੇ ਭਾਈ ਕਲਿਆਣਾ ਜੀ, ਭਾਈ ਗੁਰਮੁਖ, ਭਾਈ ਮੰਝ ਜੀ ਗੁਰਸਿੱਖ ਅਤੇ ਇੱਕ ਵੈਰਾਗੀ ਕੋਈ ਮਹਾਤਮਾ ਠਾਕੁਰ ਦਾਸ, ਉਹਨਾਂ ਬੇਨਤੀ ਕੀਤੀ ਮਹਾਰਾਜ ਪਰਮੇਸ਼ਰ ਬਾਰੇ ਅਸੀਂ ਬੜਾ ਕੁਝ ਸੁਣਦੇ ਹਾਂ, ਤੁਸੀਂ ਉਸ ਵਾਹਿਗੁਰੂ ਦੇ ਸਰੂਪ ਬਾਰੇ ਸਾਨੂੰ ਦੱਸੋ ਵੀ ਉਹਦੀ ਪ੍ਰਾਪਤੀ ਕਿਵੇਂ ਹੋਵੇ। ਉਹ ਸਿੱਖਾਂ ਨੇ ਸਵਾਲ ਕੀਤੇ, ਪੰਜਵੇਂ ਪਾਤਸ਼ਾਹ ਨੇ ਉੱਤਰ ਦਿੱਤਾ, ਪਰ ਜਿਹੜੇ ਸਿੱਖਾਂ ਦੇ ਸਵਾਲ ਸੀ ਉਹਨਾਂ ਨੂੰ ਵੀ ਗੁਰਬਾਣੀ ਰੂਪ ਵਿੱਚ ਲਿਖ ਕੇ ਜਗਿਆਸੂ ਤੇ ਮਹਾਤਮਾ ਦੇ ਸੰਵਾਦ ਦੁਆਰਾ ਉਪਦੇਸ਼ ਦਿੰਦੇ ਨੇ। ਜਿਵੇਂ ਛੋਟਾ ਬੱਚਾ ਏ, ਉਹ ਆਪਣੇ ਘਰ ਦੇ ਬਜ਼ੁਰਗਾਂ ਨੂੰ ਕਈ ਕੁਝ ਪੁੱਛਦਾ ਵੀ ਆਹ ਏਦਾਂ ਕਿੱਦਾਂ ਏ, ਆਹ ਕੀ ਚੀਜ਼ ਏ, ਆਹ ਕੀ ਚੀਜ਼ ਏ। ਇਹ ਸਿੱਖ ਉਹੀ ਹੈ ਜਿਹੜਾ ਆਪਣੇ ਸਤਿਗੁਰੂ ਨੂੰ ਪੁੱਛਦਾ ਰਹੇ, ਮਹਾਰਾਜ ਨਾਮ ਕਿਵੇਂ ਜਪਣਾ ਹੈ, ਸੇਵਾ ਕਿਵੇਂ ਕਰਨੀ ਹੈ, ਸਿਮਰਨ ਚ ਕਿਵੇਂ ਜੁੜਨਾ। ਉਹ ਸਿੱਖਾਂ ਨੇ ਸਵਾਲ ਕੀਤੇ, ਇਹ ਨਹੀਂ ਵੀ ਉਹ ਸਿੱਖਾਂ ਨੂੰ ਬਿਲਕੁਲ ਸਮਝ ਨਹੀਂ, ਪਰ ਆਨੰਦ ਲੈਣ ਵਾਸਤੇ ਵੀ ਕਈ ਵਾਰਾਂ ਵਾਰ ਵਾਰ ਸਿੱਖ ਮਹਾਰਾਜ ਦਾ ਉਪਦੇਸ਼ ਸੁਣਦੇ ਸਨ। ਤੇ ਫਿਰ ਸਾਡੀ ਕਲਿਆਣ ਵਾਸਤੇ ਗੁਰਬਾਣੀ ਤਾਂ ਰਚਣੀ ਸੀ ਨਾ ਕੋਈ ਬਹਾਨਾ ਬਣਾ ਕੇ, ਤਾਂ ਪਾਤਸ਼ਾਹ ਨੇ ਜਿਹੜੇ ਸਿੱਖਾਂ ਨੇ ਸਵਾਲ ਕੀਤੇ ਤੇ ਜੋ ਸਤਿਗੁਰੂ ਨੇ ਉੱਤਰ ਦਿੱਤੇ ਨੇ, ਉਹ ਇਹ ਪਾਵਨ ਸ਼ਬਦ ਦੇ ਬਖਸ਼ਿਸ਼ ਕਰਦੇ ਹਨ।
ਦੇਹੋ ਸੰਦੇਸਰੋ ਕਹੀ ਆਓ ਪ੍ਰਿਯ ਕਹੀ ਆਓ।
ਸਿੱਖ ਕਹਿੰਦਾ ਏ, ਹੇ ਸਤਿਗੁਰੂ ਜੀ, ਹੇ ਮਹਾਤਮਾ ਰੂਪੀ ਸਖੀ, ਜੇ ਦੋ ਸਖੀਆਂ ਦਾ ਸੰਵਾਦ ਹੁੰਦਾ ਏ, ਜਿਵੇਂ ਬਿਰਧ ਮਾਤਾ ਨਵੀਂ ਆਈ ਨੂੰ ਜਾਂ ਧੀ ਆਪਣੀ ਨੂੰ ਸਿੱਖਿਆ ਦਿੰਦੀ ਹੈ ਵੀ ਧੀਏ ਆਹ ਕੰਮ ਏਦਾਂ ਕਰੀਦਾ, ਉਹ ਪੁੱਛਦੀ ਆ ਜਿਹੜੀ ਸਿਆਣੀ ਹੋਵੇ, ਤਾਂ ਪਾਤਸ਼ਾਹ ਜੀ ਇਸੇ ਤਰ੍ਹਾਂ ਸਿੱਖ ਮੁਖ ਦੁਆਰਾ, ਜਗਿਆਸੂ ਦੁਆਰਾ, ਜਗਿਆਸੂ ਸਖੀ ਦੁਆਰਾ ਕਹਿੰਦੇ ਨੇ, ਦੇਹੋ ਸੰਦੇਸਰੋ ਕਹੀ ਆਓ ਪ੍ਰਿਯ ਕਹੀ ਆਓ। ਇਹ ਮਹਾਰਾਜ ਮੈਨੂੰ ਕੋਈ ਸੁਨੇਹਾ ਦਿਓ, ਮੇਰੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਦਾ, ਮੇਰੇ ਹਰ ਪ੍ਰਭੂ ਪਰਮੇਸ਼ਰ ਦੀ ਕੋਈ ਮਹਾਰਾਜ ਗੱਲ ਦੱਸੋ, ਉਸ ਪਿਆਰੇ ਪਤੀ ਬਾਰੇ ਕੁਝ ਕਹਿਣਾ ਕਰੋ ਮਹਾਰਾਜ, ਮੈਨੂੰ ਉਹਦੇ ਬਾਰੇ ਕੋਈ ਦੱਸਣਾ ਕਰੋ, ਉਹ ਕਿਹੋ ਜਿਹਾ ਹੈ, ਕਿੱਥੇ ਰਹਿੰਦਾ ਏ, ਕਿਵੇਂ ਪ੍ਰਾਪਤ ਹੁੰਦਾ ਏ। ਆਪ ਪਰਮੇਸ਼ਰ ਦੀ ਪ੍ਰਾਪਤੀ ਦਾ ਮਹਾਰਾਜ ਜੀ ਮੈਨੂੰ ਉਪਦੇਸ਼ ਦੇਣਾ ਕਰੋ। ਸਿੱਖ ਪੁੱਛੇਗਾ, ਗੁਰੂ ਦੱਸੇਗਾ, ਮੰਨ ਕੇ ਨਿਹਾਲ ਹੋਵੇਗਾ। ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ, ਜਿੱਥੇ 26 ਸਾਲ 9 ਮਹੀਨੇ 13 ਦਿਨ ਮਹਾਰਾਜ ਜੀ ਨੇ ਭਗਤੀ ਕੀਤੀ, एक दिन पातशाह गुरु का बाग स्थान है उत्थे बराजे सी ते एक प्रेमी सिख आया कहन लगा सचे पातशाह तुसी कहिंदे हो भी भगती करो परमेश्वर दी प्राप्ति वास्ते ए दसो भी भगती दे पड़ा किन्ने हन तो महाराज कहिंदे भाई तीन पड़ा ने मुख तीन पड़ावां चों जिहड़ा लंघ जे ਉਹ ਪਰਮੇਸ਼ਰ ਦਾ ਭਗਤ ਮਹਾਰਾਜ ਕਿਹੜੇ ਕਿਹੜੇ ਸਤਿਗੁਰੂ ਸਾਹਿਬ ਜੀ ਕਹਿੰਦੇ ਪਹਿਲਾ ਪੜਾਅ ਤੇ ਉਹ ਹੈ ਜੇ ਭਗਤੀ ਕਰਨੀ ਹੈ ਜੇ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਕਿਉਂਕਿ ਸੰਦੇਸ਼ ਮੰਗਿਆ ਨਾ ਇਸ ਪੰਕਤੀ ਵਿੱਚ ਦੇਹੋ ਸੰਦੇਸਰੋ ਤੇ ਫਿਰ ਸੁਨੇਹਾ ਮਹਾਰਾਜ ਦਾ ਇਹ ਹੈ ਵੀ ਭਗਤੀ ਕਰਨ ਲੱਗੇ ਹਾਂ ਪਹਿਲਾ ਪੜਾਅ ਇਹ ਵੀ ਹਰ ਉਸ ਵਸਤੂ ਵੱਲੋਂ ਆਪਣੇ ਚਿੱਤ ਨੂੰ ਰੋਕੇ ਹਟਾਵੇ ਜਿਹਦੇ ਵਿੱਚ ਲੱਗਿਆਂ ਰੱਬ ਭੁੱਲਦਾ ਹੈ। ਹੁਣ ਅਸੀਂ ਆਪਾਂ ਆਪੇ ਵੇਖ ਸਕਦੇ ਹਾਂ ਵੀ ਕਿਹੜੀ ਕਿਹੜੀ ਸ਼ੈ ਵਸਤੂ ਹੈ, ਕਿਹੜੇ ਕੰਮ ਨੇ, ਕਿਹੜੇ ਧੰਦੇ ਨੇ ਜਿਨ੍ਹਾਂ 'ਚ ਲੱਗਿਆਂ ਰੱਬ ਭੁੱਲ ਜਾਂਦਾ ਬੰਦੇ ਨੂੰ। ਅਤੇ ਸਤਿਗੁਰੂ ਜੀ ਕਹਿੰਦੇ ਚਿੱਤ ਉਸ ਹਰ ਇੱਕ ਸ਼ੈ ਵੱਲੋਂ ਵਸਤੂ ਵੱਲੋਂ ਹਟਾ ਦੇਣਾ ਜਿਹਦੇ ਵਿੱਚ ਜੁੜਿਆਂ ਰੱਬ ਭੁੱਲਦਾ ਹੈ। ਤੇ ਦੂਸਰਾ ਮਹਾਰਾਜ ਕਹਿੰਦੇ ਫਿਰ ਅੱਗੇ ਪੜਾ ਹੈ ਸਨੇਹ ਇੰਨਾ ਕਰਨਾ ਪਰਮੇਸ਼ਰ ਨਾਲ ਵੀ ਜਿੰਨਾ ਦੂਜੀ ਹੋਰ ਕਿਸੇ ਵਸਤੂ ਦੇ ਨਾਲ ਨਾ ਹੋਵੇ। ਸਾਡਾ ਕਿਸੇ ਸਰੀਰ ਨਾਲ, ਪਰਿਵਾਰ ਨਾਲ, ਸੱਜਣਾ ਮਿੱਤਰਾਂ ਨਾਲ ਕਿਸੇ ਨਾ ਕਿਸੇ ਵਸਤੂ ਨਾਲ ਸਨੇਹ ਹੋਵੇਗਾ। ਮਹਾਰਾਜ ਕਹਿੰਦੇ ਪਰਮੇਸ਼ਰ ਨਾਲ ਇੰਨਾ ਸਨੇਹ ਕਰਨਾ, ਇੰਨਾ ਪਿਆਰ ਕਰਨਾ। ਬਚਨ ਆਪਾਂ ਪਹਿਲਾਂ ਵੀ ਸਰਵਣ ਕੀਤੇ ਨੇ ਨਾ, ਸਾਜ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਸਾਹਿਬ ਕਹਿੰਦੇ ਪ੍ਰੇਮ ਇੰਨਾ ਕਰਨਾ ਵੀ ਹੋਰ ਦੂਜੀ ਕਿਸੇ ਵਸਤੂ ਨਾਲ ਉਹ ਪ੍ਰੇਮ ਹੋਵੇ ਹੀ ਨਾ। ਤੇ ਫਿਰ ਤੀਸਰਾ ਪੜਾਅ ਹੈ ਚੇਤ ਅਚੇਤ। ਚੇਤ ਅਚੇਤ ਹੁੰਦਾ ਵੀ ਇਹੋ ਜਿਹਾ ਅਭਿਆਸ ਪੱਕੇ ਇੱਕ ਕੰਮ ਤੇ ਆਪਾਂ ਕਰਦੇ ਹਾਂ ਚੇਤਾ ਕਰਕੇ, ਕਹਿੰਦੇ ਚੇਤਾ ਨਾ ਭੁੱਲ ਜੇ। ਇੱਕ ਇਹੋ ਜਿਹੇ ਕੰਮ ਹੁੰਦੇ ਆ ਬਿਨਾਂ ਚੇਤੇ ਤੋਂ ਹੀ, ਚੇਤਾ ਨਹੀਂ ਕਰਨਾ ਪੈਂਦਾ, ਸੁਤੇ ਸਿੱਧ ਕਰਦੇ ਹਾਂ। ਜਦੋਂ ਆਪਾਂ ਉੱਠਦੇ ਹਾਂ ਪ੍ਰਸ਼ਾਦੇ ਦੀ ਭੁੱਖ, ਜਲ ਪਾਣੀ ਦੀ ਭੁੱਖ ਉਹ ਆਪੇ ਲੱਗਦੀ ਆ, ਬੰਦਾ ਸੁਤੇ ਸਿੱਧ ਹੀ ਛਕਦਾ ਹੈ ਨਾ। ਉਹ ਲਿਖ ਕੇ ਨਹੀਂ ਨਾ ਰੱਖਣਾ ਪੈਂਦਾ ਵੀ ਅੱਜ ਮੈਂ ਪ੍ਰਸ਼ਾਦਾ ਛਕਣਾ ਤੇ ਕੱਲ੍ਹ ਨਹੀਂ ਛਕਣਾ, ਉਹ ਆਪਣੇ ਆਪ ਹੀ ਪਤਾ ਵੀ ਛਕਣਾ ਹੈ। ਏਦਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਚੇਤ ਅਚੇਤ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਜੁੜਦਿਆਂ ਹੋਇਆਂ ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਜਪਦਾ ਰਹੇ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਹਿੰਦੇ ਪਰਮੇਸ਼ਰ 'ਚ ਬਿਰਤੀ ਲੀਨ ਹੋ ਜਾਵੇਗੀ, ਇਹ ਰੱਬ ਦੇ 'ਚ ਫਿਰ ਮਿਲਾਪ ਹੋ ਜਾਵੇਗਾ। ਇਹ ਜੁਗਤੀ ਏ, ਇਹ ਜੁਗਤੀ ਪੁੱਛਦਾ ਇਹ ਸਿੱਖ ਮਹਾਰਾਜ ਸੰਦੇਸ਼ ਦਿਓ, ਸੁਨੇਹਾ ਦਿਓ ਮੇਰੇ ਮਾਲਕ ਪਤੀ ਪਰਮੇਸ਼ਰ ਦੇ ਨਾਲ ਮਿਲਣ ਦਾ। ਉਹ ਕਿੱਥੇ ਰਹਿੰਦਾ, ਉਹ ਕਿਹੋ ਜਿਹਾ ਦਿਖਦਾ ਏ, ਉਹਦੀ ਪ੍ਰਾਪਤੀ ਕਿਵੇਂ ਹੋਵੇ, ਤੁਸੀਂ ਦੱਸੋ ਮਹਾਰਾਜ, ਤੁਹਾਡੇ ਬਚਨਾਂ ਦੇ ਮੈਨੂੰ ਵਿਸ਼ਵਾਸ ਭਰੋਸਾ ਏ।
ਬਿਸਮ ਭਈ ਮੈਂ ਬਹੁ ਬਿਧ ਸੁਣਤੇ,
ਕਿਉਂਕਿ ਸਿੱਖ ਕਹਿੰਦਾ ਏ ਜਦੋਂ ਮਹਾਰਾਜ ਨੇ ਪੁੱਛਿਆ ਵੀ ਤੂੰ ਹੋਰ ਕਦੇ ਸੁਣਿਆ ਵੀ ਪਰਮੇਸ਼ਰ ਕਿੱਥੇ ਰਹਿੰਦਾ ਏ, ਕਿੱਦਾਂ ਦਾ ਹੈ, ਕਹਿੰਦੇ ਮਹਾਰਾਜ ਸੁਣਿਆ ਏ ਪਰ ਮੇਰੀ ਮੱਤ ਹੈਰਾਨ ਹੋ ਗਈ, ਬਿਸਮ ਹੋ ਗਈ, ਮੈਨੂੰ ਸਮਝ ਨਹੀਂ ਆਉਂਦੀ। ਕਿਉਂਕਿ ਬਿਸਮ ਭਾਈ ਮੈਂ ਬਹੁ ਬਿਧ ਸੁਣਤੇ, ਮੈਂ ਬਹੁਤ ਤਰ੍ਹਾਂ ਹੀ ਸੁਣਿਆ ਹੈ, ਕੋਈ ਕਿਸੇ ਤਰ੍ਹਾਂ ਦਾ ਕਹਿੰਦਾ ਏ, ਕੋਈ ਕਿਸੇ ਤਰ੍ਹਾਂ ਦਾ ਕਹਿੰਦਾ ਹੈ, ਕੋਈ ਉਹਦਾ ਸਰੂਪ ਕੁਝ ਦੱਸਦਾ ਏ, ਕੋਈ ਕੁਝ ਦੱਸਦਾ ਏ, ਕੋਈ ਕਹਿੰਦਾ ਵੀ ਦੱਖਣ 'ਚ ਰਹਿੰਦਾ ਏ, ਕੋਈ ਕਹਿੰਦਾ ਪੱਛਮ 'ਚ ਰਹਿੰਦਾ ਏ, ਕੋਈ ਕਹਿੰਦਾ ਅੱਲਾ ਮਸੀਤ 'ਚ ਵੱਸਦਾ ਏ, ਕੋਈ ਕਦੇ ਕਹਿੰਦਾ ਏ। ਬਿਸਮ ਭਾਈ ਮੈਂ ਬਹੁ ਬਿਧ ਸੁਣਤੇ, ਇਹ ਮਹਾਰਾਜ ਮੈਂ ਬਹੁਤ ਵਿਧੀਆਂ ਦੇ ਨਾਲ ਸੁਣਦਿਆਂ ਹੋਇਆਂ ਹੈਰਾਨ ਹੋ ਗਏ, ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹਦੇ ਵਚਨ ਤੇ ਯਕੀਨ ਕਰਾਂ।
ਕਹੋ ਸੁਹਾਗਨ ਸਹੀਓ,
ਇਹ ਸਹੀਓ ਸਹੇਲੀਓ, ਇਹ ਮਹਾਂਪੁਰਖ ਸਖੀਓ ਭਾਵ ਹੈ ਸਤਿਗੁਰੂ ਜੀ, ਤੁਸੀਂ ਦੱਸੋ, ਆਪ ਜੀ ਦੱਸੋ ਵੀ ਪਰਮੇਸ਼ਰ ਕਿੱਥੇ ਰਹਿੰਦਾ, ਕਿੱਥੇ ਬਰਾਜਦਾ ਹੈ।
ਰਹਾਓ,
ਵਿਸ਼ਰਾਮ ਦੇ ਕੇ ਹਜ਼ੂਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਰਹਾਓ ਦੇ ਅਨੇਕਾਂ ਅਰਥ ਵਿਦਵਾਨ ਕਰਦੇ ਨੇ, ਪਰ ਰਹਾਓ ਜਦੋਂ ਵੀ ਪੜੋ, ਬਾਣੀ ਦਾ ਪਾਠ ਕਰਦੇ ਹਾਂ ਜਾਂ ਸੁਣੋ ਤਾਂ ਇਹ ਇਸ਼ਾਰਾ ਸਮਝਣਾ ਵੀ ਸਤਿਗੁਰੂ ਕਹਿੰਦੇ ਵੀ ਬਾਣੀ ਪ੍ਰੇਮ ਨਾਲ ਰਸ ਲੈ ਕੇ ਪੜ ਕਾਹਲੀ ਦੇ ਨਾਲ ਅੱਗੇ ਨਾ ਭੱਜ।
ਕੋ ਕਹਿਤੋ ਸਭ ਬਾਹਰ ਬਾਹਰ,
ਮਹਾਰਾਜ ਜੀ ਕਹਿੰਦੇ ਵੀ ਤੂੰ ਕਿੱਥੇ ਕਿੱਥੇ ਸੁਣਿਆ ਪਰਮੇਸ਼ਰ ਬਾਰੇ, ਤਾਂ ਸਿੱਖ ਕਹਿੰਦਾ ਮਹਾਰਾਜ ਕੋ ਕਹਿਤੋ ਸਭ ਬਾਹਰ ਬਾਹਰ, ਕੋਈ ਤਾਂ ਮਹਾਰਾਜ ਜੀ ਕਹਿੰਦਾ ਹੈ ਵੀ ਉਹ ਜਿਹੜਾ ਪਰਮੇਸ਼ਰ ਏ ਉਹ ਬਾਹਰ ਹੀ ਹੈ, ਉਹ ਜੰਗਲਾਂ ਦੇ ਵਿੱਚ, ਕੋਈ ਕਹਿੰਦਾ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ, ਕੰਦਰਾਂ ਦੇ ਵਿੱਚ, ਕੋਈ ਕਹਿੰਦਾ ਵੀ ਇਹ ਸੰਸਾਰ ਤੋਂ ਬਾਹਰ ਹੈ ਵੀ ਸੰਸਾਰ ਵਿੱਚ ਨਹੀਂ ਹੈ, ਕੋਈ ਕਹਿੰਦਾ ਵੀ ਪਦਾਰਥਾਂ ਤੋਂ ਸੰਬੰਧੀਆਂ ਤੋਂ ਬਾਹਰ ਹੈ। ਏਦਾਂ ਮਹਾਰਾਜ ਕੋਈ ਤਾਂ ਬਾਹਰ ਹੀ ਬਾਹਰ ਦੱਸਦਾ ਵੀ ਦੂਰ ਹੀ ਦੂਰ ਹੈ ਪਰਮੇਸ਼ਰ।
ਕੋ ਕਹਿਤੋ ਸਭ ਮਹੀਆ,
ਕੋਈ ਕਹਿੰਦਾ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਹੋਣ ਕਰਕੇ ਸਭ ਮਹੀਓ ਸਾਰਿਆਂ ਦੇ ਵਿੱਚ ਹੈ, ਸਾਰਿਆਂ ਦੀ ਬੁੱਧ ਵਿੱਚ ਹੈ। ਹੁਣ ਮਹਾਰਾਜ ਕੋਈ ਤਾਂ ਕਹਿੰਦਾ ਵੀ ਬਾਹਰ ਦੂਰ ਹੈ, ਉਹ ਕੇਵਲ ਬੈਕੁੰਠ ਦੇ ਵਿੱਚ ਹੈ, ਕੋਈ ਕਹਿੰਦਾ ਹੈ ਵੀ ਉਹ ਸਾਰਿਆਂ ਦੇ ਵਿੱਚ ਹੈ। ਹੁਣ ਆਪ ਦੱਸੋ ਵੀ ਕਿਹਦਾ ਮਹਾਰਾਜ ਬਚਨ ਸਹੀ ਏ।
ਵਰਨ ਨਾ ਦੀਸੈ ਚਿਹਨ ਨਾ ਲਖੀਐ।
ਇਹ ਸਤਿਗੁਰੂ ਜੀ ਜਿਸ ਪਰਮੇਸ਼ਰ ਬਾਰੇ ਆਪ ਜੀ ਵੀ ਕਹਿੰਦੇ ਹੋ, ਸਾਰੇ ਮਹਾਤਮਾ ਕਹਿੰਦੇ ਹਨ, ਵਰਨ ਨਾ ਦੀਸੈ ਵੀ ਵਾਹਿਗੁਰੂ ਦਾ ਕੋਈ ਵਰਨ, ਖੱਤਰੀ ਬ੍ਰਾਹਮਣ ਸੂਦ ਵੈਸ਼ ਆਦਿਕ ਵਰਨ ਨਹੀਂ ਏ, ਕਿਉਂਕਿ ਉਹਨੇ ਤਾਂ ਸਾਰੇ ਜੀਵ ਬਣਾਏ ਨੇ, ਅਥਵਾ ਵਰਨ ਨਾਮ ਹੈ ਕਾਲਾ ਪੀਲਾ, ਕੋਈ ਉਹਦਾ ਰੰਗ ਵੀ ਨਹੀਂ ਹੈ, ਜਾਂ ਵਰਨ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਹੈ, ਤੇ ਇਹ ਸਥੂਲ ਨਿਗਾਹ ਦੇ ਨਾਲ ਉਹਨੂੰ ਵੇਖਿਆ ਨਹੀਂ ਜਾ ਸਕਦਾ। ਵਰਨ ਨਾ ਦਿਸਿਆ ਹੈ, ਚਿਹਨ ਨਾ ਲਖੀਆ ਹੈ, ਜਿਸ ਪਰਮੇਸ਼ਰ ਦਾ ਕੋਈ ਚਿਹਨ ਨਹੀਂ ਹੈ, ਕੋਈ ਰੁਦਰਾਕਸ਼ੀ ਮਾਲਾ ਕੰਠੀ ਆਦਿਕ ਕੋਈ ਨਿਸ਼ਾਨੀ ਨਹੀਂ ਹੈ। ਜੇ ਕੋਈ ਫੌਜ ਵਿੱਚ ਭਰਤੀ ਹੁੰਦਾ ਤੇ ਉੱਥੇ ਫਿਰ ਲਿਖਦੇ ਵੀ ਤੇਰੇ ਸਰੀਰ ਦੀ ਕੋਈ ਨਿਸ਼ਾਨੀ ਕੋਈ ਚਿਹਨ, ਏਦਾਂ ਸਰਕਾਰਾਂ ਲਿਖਦੀਆਂ ਨੇ। ਮਹਾਰਾਜ ਜੀ ਕਹਿੰਦੇ ਭਾਈ ਗੁਰੂ ਕਲਗੀਧਰ ਸਾਹਿਬ ਦੇ ਬਚਨ ਨੇ, ਨਹੀਂ ਜਾਣ ਜਾਈ ਕਛੁ ਰੂਪ ਰੇਖੰ, ਕਹਾਂ ਬਾਸਤਾ ਕੋ ਫੇਰੈ ਕੌਣ ਭੇਖੰ, ਕਹਾਂ ਨਾਮ ਤਾਕੋ ਕਹਾਂ ਕਹਿ ਕਹਾਵੇ, ਕਹਾਂ ਕੇ ਬਖਾਨੋ ਕਹੇ ਮੋਹ ਨਾ ਆਵੇ। ਪਾਤਸ਼ਾਹ ਕਹਿੰਦੇ ਜਾਣਿਆ ਨਹੀਂ ਜਾ ਸਕਦਾ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਾਹਿਨ, ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋਜ ਕਹਿਜੈ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਅਮਿਤ ਸ਼ਕਤੀ ਜਿਹਦੀ ਮਿਣਤੀ ਕੀਤੀ ਨਹੀਂ ਜਾ ਸਕਦੀ। ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹਦਾ ਰੂਪ ਰੰਗ ਕੋਈ ਨਹੀਂ, ਤੇ ਸਿੱਖ ਪੁੱਛਦਾ ਮਹਾਰਾਜ ਜੀ ਦਾ ਕੋਈ ਰੂਪ ਕੋਈ ਰੰਗ ਕੋਈ ਚਿੰਨ ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ ਵੀ ਰੱਬ ਇਸ ਰੰਗ ਦਾ ਏ।
ਸੁਹਾਗਣ ਸਾਤ ਬੁਝਹੀਆ,
ਇਹ ਸੁਹਾਗਣ, ਸੁਹਾਗਣ ਉਹਨੂੰ ਕਹਿੰਦੇ ਨੇ ਜੋ ਪਤੀ ਦੇ ਮਿਲਾਪ ਦੇ ਆਨੰਦ ਵਾਲੀ ਹੋਵੇ ਉਹਨੂੰ ਸੁਹਾਗਣ ਕਹਿੰਦੇ ਨੇ, ਤੇ ਸੁਹਾਗਣ ਪਰਮੇਸ਼ਰ ਦੇ ਨਾਲ ਹਰ ਸਮੇਂ ਜੁੜੀ ਰਹਿੰਦੀ ਏ। ਸੁਹਾਗਣ ਦੀ ਨਿਸ਼ਾਨੀ ਕੀ ਹੈ ਵੀ ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਰ, ਖਾਣ ਨੂੰ ਰੁੱਖਾ ਮਿੱਸਾ ਹੋਵੇ, ਸੌਣ ਨੂੰ ਭੁੰਜੇ ਹੋਵੇ, ਪਰ ਪਤੀ ਸਾਈ ਸਿਰ ਦਾ ਨੇੜੇ ਹੋਵੇ ਤੇ ਸੁੱਖਾਂ ਨਾਲ ਜ਼ਿੰਦਗੀ ਲੰਘਦੀ ਏ, ਤੇ ਜੋ ਸ਼ੁਕਰਾਨੇ ਚ ਰਹੇ ਉਹ ਸੁਹਾਗਣ ਹੈ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰਨ ਵਾਲੇ ਉਹਦੀ ਆਗਿਆ ਚ ਹਰ ਹਾਲਤ ਉਸ ਵਾਹਿਗੁਰੂ ਦੇ ਸ਼ੁਕਰਾਨੇ ਚ ਰਹਿਣ ਵਾਲੇ ਉਹ ਸੁਹਾਗਣਾ ਨੇ। ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਸੁਹਾਗਣ ਸਾਤ ਬੁਝਈ ਆਹੋ, ਹੇ ਸੁਹਾਗਣ ਹੇ ਵਾਹਿਗੁਰੂ ਦੇ ਆਨੰਦ ਵਾਲੇ ਮਹਾਂਪੁਰਖ ਅਥਵਾ ਸਤਿਗੁਰੂ ਜੀ ਮੈਨੂੰ ਸੱਚੋ ਸੱਚ ਦੱਸੋ ਵੀ ਪਰਮੇਸ਼ਰ ਕਿੱਥੇ ਰਹਿੰਦਾ ਏ, ਕੈਸਾ ਏ।
ਸਰਬ ਨਿਵਾਸੀ ਘਟ ਘਟ ਵਾਸੀ,
ਜਿਹੜਾ ਪਹਿਲਾਂ ਕਿਹਾ ਸੀ ਨਾ ਵੀ ਕੋ ਕਹਿ ਤੋ ਸਭ ਬਾਹਰ ਬਾਹਰ, ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਸਰਬ ਨਿਵਾਸੀ ਘਟ ਘਟ ਵਾਸੀ, ਵਾਹਿਗੁਰੂ ਸਾਰਿਆਂ ਦੇ ਵਿੱਚ ਵੱਸਦਾ ਹੈ। ਸਗਲ ਬਨਸਪਤ ਮਾਹੀ ਬਸੰਤਰ, सगल दूध मैं किया, ऊंच नीच मैं जोज समाणी, घट घट माधो जी आओ सारिया दे वसद सर्व निवासी है, घटा घटा दे सब शरीर जरे जरे जो निवास है वाहेगुरु वसद है।
लेप नहीं अल पही आओ,
जेड़ा कहिंदे ने ना पी ओह सारिया दे वसदा होया बाहर है, ओहदा की कारण है, सब मही ओहदा अर्थ है सर्व निवासी, ते बाहर तो भाव है भी वसदा दे अंदर ही है, पर ओनू पापा दे पुन्ना दा लेप नहीं लगता। साहब कहिंदे इस करके ओनू कोई कहिंदा भी ओह बाहर है, बंदा पाप करे बंदा पुन करे ओहदा लेप परमेश्वर नू नहीं लगता अंदर बैठे नू भी। जिवे सूरज है ओहदा अक्ष गंदे नाले दे पानी च दिखे, छप्पड़ च दिखे, पवित्र सरोवर च दिखे, सरोवर ते गंदे नाले च सूरज दा अक्ष पैण दे नाल सूरज ते की फर्क पिया, गंदगी ते सूरज दीयां किरणां पैण फुल्लां दे पैण उच सूरज नू की फर्क पिया। इहदा बंदा जिहो जिहा कर्म करेगा फल भुगतेगा। इस करके पातशाह कहिंदे भाई ਉਹ ਸਰਵ ਪ੍ਰਕਾਰ ਦੇ ਨਾਲ ਨੇ ਵਿਸ਼ੇਸ਼ ਕਰਕੇ ਵਾਸ਼ਨਾਵਾਂ ਤੋਂ ਰਹਿਤ ਸਾਰਿਆਂ ਘੜਾਂ ਘੜਾਂ ਵਿੱਚ ਵਸਦਾ ਬੈਠਾ ਏ, ਤੇ ਪਾਪਾਂ ਪੁੰਨਾਂ ਤੋਂ ਰਾਗ ਦੁਆਸ ਤੋਂ ਰਹਿਤ ਹੋਣ ਕਰਕੇ ਉਹ ਵਾਹਿਗੁਰੂ ਨੂੰ ਕਿਸੇ ਤਰ੍ਹਾਂ ਦਾ ਲੇਪ ਨਹੀਂ। ਇਸ ਕਰਕੇ ਕਹਿੰਦੇ ਪਰਮੇਸ਼ਰ ਨਿਰਲੇਪ ਬਾਹਰ ਏ ਵਸਦਾ ਸਾਰਿਆਂ ਦੇ ਵਿੱਚ ਹੈ।
ਨਾਨਕ ਕਹਿਤ ਸੁਨੋ ਰੇ ਲੋਕਾ,
ਪਰ ਆਏ ਫਿਰ ਉਹਦੀ ਪ੍ਰਾਪਤੀ ਦਾ ਸਾਧਨ ਦੱਸੋ ਵੀ ਪ੍ਰਾਪਤੀ ਕਿਵੇਂ ਹੋਵੇ। ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਹੇ ਲੋਕਾ ਲੋਕੋ ਜਾਂ ਲੋ ਪ੍ਰਕਾਸ਼ ਤੇ ਗਾ ਗਿਆਨ, ਪ੍ਰਕਾਸ਼ ਤੇ ਗਿਆਨ ਦੀ ਪ੍ਰਕਾਸ਼ ਸਰੂਪ ਵਾਹਿਗੁਰੂ ਦੇ ਗਿਆਨ ਦੀ ਵੀ ਪ੍ਰਾਪਤੀ ਦੀ ਇੱਛਾ ਵਾਲਿਓ, ਤੁਹਾਨੂੰ ਅਸੀਂ ਦੱਸਦੇ ਹਾਂ ਪਰਮੇਸ਼ਰ ਵਾਹਿਗੁਰੂ ਕਿੱਥੇ ਵਸਦਾ ਹੈ ਤੇ ਕਿਵੇਂ ਪ੍ਰਾਪਤ ਹੋਏਗਾ।
ਸੰਤ ਰਸਨ ਕੋ ਬਸਾਹੀਆ,
ਪਾਤਸ਼ਾਹ ਕਹਿੰਦੇ ਸੰਤ ਰਸਨ ਕੋ ਬਸਾਹੀਓ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਅਕਾਲ ਪੁਰਖ ਵਾਹਿਗੁਰੂ ਕਹਿੰਦੇ ਸੰਤਾਂ ਦੀ ਰਸਨਾ ਤੇ ਵਸਦਾ ਏ, ਜੋ ਬਚਨ ਮੁਖੋਂ ਕਹਿ ਦੇਣ ਉਹੀ ਬਚਨ ਸੱਤ ਹੋ ਜਾਂਦਾ ਏ, ਪਰਮੇਸ਼ਰ ਰਸਨਾ ਤੇ ਵਸਦਾ। ਜੇ ਰਾਮਾਨੰਦ ਜੀ ਦੇ ਪਾਸੋਂ ਇੱਕ ਰਾਮ ਭਗਤ ਪੀਪਾ ਜੀ ਨੇ ਪੁੱਛਿਆ ਵੀ ਪਰਮੇਸ਼ਰ ਕਿੱਥੇ ਵਸਦਾ ਏ, ਤੇ ਕਹਿੰਦੇ ਵੀ ਪਰਮੇਸ਼ਰ ਸੰਤਾਂ ਦੇ ਪੰਜ ਥਾਵਾਂ ਤੇ ਵਸਦਾ ਏ। ਕਹਿੰਦੇ ਮਹਾਰਾਜ ਕਿੱਥੇ ਕਿੱਥੇ ਵਸਦਾ? ਕਹਿੰਦੇ ਪਰਮੇਸ਼ਰ ਇੱਕ ਸੰਤਾਂ ਦੀ ਰਸਨਾ ਤੇ ਵਸਦਾ ਏ, ਜਿਸ ਰਸਨਾ ਨਾਲ ਉਹ ਸਵਾਸ ਸਵਾਸ ਨਾਮ ਜਪਦੇ ਨੇ, ਤੇ ਨਾਮ ਜਪਣ ਕਰਕੇ ਉਹ ਆਪ ਵੀ ਨਿਹਾਲ ਹੁੰਦੇ ਨੇ, ਤੇ ਜਿਹੜਾ ਸਿੱਖ ਉਹਨਾਂ ਦੀ ਰਸਨਾ ਤੋਂ ਨਾਮ ਸੁਣਦਾ ਏ ਉਹਦੇ ਹਿਰਦੇ ਦੇ ਵਿੱਚ ਵੀ ਨਾਮ ਵਸ ਜਾਂਦਾ ਹੈ। ਸੰਤਾਂ ਦੀ ਰਸਨਾ ਦੇ ਪਰਮੇਸ਼ਰ ਏ। ਜੇ ਸਾਧ ਸੰਗਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਬੇਗੋਵਾਲ ਗਏ, ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖਾਂ ਕੋਲ ਜਦੋਂ ਵੰਡ ਹੋ ਗਈ ਉਹ ਤੋਂ ਬਾਅਦ, ਤੇ ਉਹ ਬੇਗੋਵਾਲ ਦੇ ਨੇੜੇ ਨਗਰ ਚ ਬੈਠੇ ਸੀ, ਤੇ ਉੱਥੇ ਦੱਬ ਕਾਈ ਤੇ ਸਰਕੜਾ, ਤੇ ਵੇਖ ਕੇ ਬਾਬਾ ਦਰਸ਼ਨ ਸਿੰਘ ਜੀ ਕਹਿਣ ਲੱਗੇ ਕੁੱਲੀ ਵਾਲੇ ਮਹਾਂਪੁਰਖ ਵੀ ਬਾਬਾ ਪ੍ਰੇਮ ਸਿੰਘ ਜੀ ਆ ਜਿਹੜੇ ਵਿਚਾਰੇ ਲਬਾਣੇ ਨੇ, ਇਹ ਤੁਸੀਂ ਇੱਧਰ ਪਾਕਿਸਤਾਨ ਚੋਂ ਲਿਆ ਕੇ ਤੇ ਇਹਨਾਂ ਨੂੰ ਕਿੱਥੇ ਵਸਾ ਦਿੱਤਾ ਏ, ਇੱਥੇ ਦੱਬ ਕਾਈ ਸਰਕੜਾ ਏ, ਨਾ ਕੋਈ ਰਾਹ ਆਉਂਦਾ ਜਾਂਦਾ ਏ, ਨਾ ਕੋਈ ਫਸਲ ਹੁੰਦੀ ਏ, ਤੇ ਇਹ ਇੱਕ ਬਹਾਨਾ ਬਣਿਆ ਇੱਕ ਮਹਾਂਪੁਰਖ ਦੀ ਰਸਨਾ ਤੋਂ ਵਜਨ ਹੋਏ। ਤੇ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖ ਬੜੇ ਮਹਾਨ ਤਪਸਵੀ ਹੋਏ, ਕਹਿਣ ਲੱਗੇ ਦਰਸ਼ਨ ਸਿੰਘਾ ਸਾਨੂੰ ਦੇਖ ਰਿਹਾ ਹੈ ਵੀ ਜਿੱਥੇ ਦੱਬ ਕਾਈ ਆ ਇੱਥੇ ਸਾਰੀਆਂ ਫਸਲਾਂ ਹੋਣੀਆਂ ਨੇ, ਸਮਾਂ ਆਉਣ ਦੇ ਅਸੀਂ ਉਦੋਂ ਹੋਰ ਦੇਸ਼ ਵਿੱਚ ਹੋਵਾਂਗੇ, ਤੂੰ ਇਸੇ ਦੇਸ਼ ਵਿੱਚੋਂ ਵੇਖੇਗਾ ਇਸ ਧਰਤੀ ਤੇ ਇਸ ਇਲਾਕੇ ਦੇ ਹਰ ਤਰ੍ਹਾਂ ਦੀ ਫਸਲ ਹੋਏਗੀ, ਵੱਡੀਆਂ ਵੱਡੀਆਂ ਸੜਕਾਂ ਬਣਨਗੀਆਂ, ਉਂਗਲ ਰੱਖਿਆ ਪਾਣੀ ਬਾਹਰ ਆਵੇਗਾ, ਤੇ ਵਿਦੇਸ਼ਾਂ ਤੀਕਰ ਇੱਥੋਂ ਅਨਾਜ ਜਾਵੇਗਾ। ਤੂੰ ਕਹਿੰਦਾ ਵੀ ਲਬਾਣੇ ਕੀ ਕਰਨਗੇ ਤੇ ਹੋਰਾਂ ਦਾ ਵੀ ਢਿੱਡ ਭਰਨਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਪ੍ਰਭ ਜੀ ਬਸੇ ਸਾਧ ਕੀ ਰਸਨਾ। ਤੇ ਮਹਾਂਪੁਰਖਾਂ ਦੇ ਬਚਨ ਨੇ ਕਹਿਣ ਵਾਲੀ ਗੱਲ ਏ, ਦੁਆਬੇ ਦੇ ਵਿੱਚ ਇਸ ਇਲਾਕੇ ਚ ਕਿੰਨੇ ਭਾਗ ਲੱਗੇ ਆ ਜਿੱਥੇ ਮਹਾਂਪੁਰਖਾਂ ਬੰਦਗੀ ਕੀਤੀ, ਅਨੇਕਾਂ ਗੁਰਸਿੱਖ ਨਾਮ ਬਾਣੀ ਦੇ ਜਹਾਜੇ ਚਾੜ ਕੇ ਵਰੋ ਸਾ ਦਿੱਤੇ। ਸੋ ਇਸ ਤਰ੍ਹਾਂ ਇੱਕ ਤਾਂ ਕਹਿੰਦੇ ਪਰਮੇਸ਼ਰ ਸੰਤਾਂ ਦੀ ਰਸਨਾ ਤੇ ਵੱਸਦਾ ਏ, ਦੂਸਰਾ ਪਰਮੇਸ਼ਰ ਸੰਤਾਂ ਦੇ ਨੇਤਰਾਂ ਵਿੱਚ ਵੱਸਦਾ ਏ, ਕਿਉਂਕਿ ਉਹਨਾਂ ਨੂੰ ਹਰ ਇੱਕ ਦੇ ਵਿੱਚ ਵਾਹਿਗੁਰੂ ਦਾ ਸਰੂਪ ਦਿਖਦਾ ਹੈ। ਪਰਮੇਸ਼ਰ ਤੋਂ ਬਿਨਾਂ ਦੂਜਾ ਕਿਸੇ ਨੂੰ ਵੇਖਦੇ ਨਹੀਂ, ਤੇ ਜਿਹਦੇ ਉੱਤੇ ਉਹਨਾਂ ਦੀ ਮਿਹਰ ਦੀ ਨਿਗਾਹ ਹੋ ਜੇ ਉਹਨੂੰ ਵੀ ਨਿਹਾਲ ਕਰ ਦਿੰਦੇ ਹਨ ਰੱਬ ਦੇ ਪਿਆਰੇ ਮਹਾਂਪੁਰਖ। ਕਿੰਨੇ ਮਹਾਂਪੁਰਖ ਨੇ ਜੇ ਆਪਾਂ ਨਾਂ ਲਈਏ, ਜਿਹੜਾ ਕੋਈ ਰਹਿ ਜਾਵੇ ਇਹਦਾ ਮਤਲਬ ਇਹ ਨਹੀਂ ਵੀ ਉਹ ਸੰਤ ਨਹੀਂ, ਬੜੇ ਰੱਬ ਦੇ ਪਿਆਰੇ ਮਹਾਂਪੁਰਖ ਹੋਏ। ਵੇਖੋ ਬਾਬਾ ਬਿਰੀ ਚੰਦ ਸਾਹਿਬ ਤੋਂ ਵਰੋਸਾਏ ਗਏ ਮਹਾਂਪੁਰਖਾਂ ਦੀ ਜਥੇਬੰਦੀ, ਬਾਬਾ ਸੋਹਣ ਸਿੰਘ ਜੀ ਹੋਏ ਨੇ, ਬਾਬਾ ਬਿਰੀ ਚੰਦ ਸਾਹਿਬ ਜੀ ਦੀ ਅੰਸ ਬੰਸ ਦੇ ਮਹਾਂਪੁਰਖ ਦਸਵੇਂ ਜਾਨਸ਼ੀਨ, ਤੇ ਅੰਗਰੇਜ਼ਾਂ ਤੋਂ ਬਾਅਦ ਉਹਨਾਂ ਜਥੇਬੰਦੀ ਨੂੰ ਦੁਬਾਰਾ ਖੜਿਆ ਕੀਤਾ, ਤੇ ਇਹੋ ਜਿਹਾ ਜਥੇਬੰਦੀ ਨੂੰ ਖੜਿਆ ਕੀਤਾ, ਇਹੋ ਜਿਹੀ ਉਹਨਾਂ ਦੀ ਮਿਹਰ ਦੀ ਨਿਗਾਹ ਹੋਈ ਵੀ ਲੱਖਾਂ ਹੀ ਪ੍ਰਾਣੀਆਂ ਨੂੰ ਗੁਰਸਿੱਖੀ ਦੇ ਨਾਲ ਉਹ ਜਥੇਬੰਦੀ ਜੋੜਦੀ ਹੈ। ਬਾਬਾ ਬਿਸ਼ਨ ਸਿੰਘ ਜੀ ਮਹਾਂਪੁਰਖ ਹੋਏ ਤਰਨੇ ਦਲ ਬਾਬੇ ਬਕਾਲੇ ਸਾਹਿਬ ਵਾਲੇ, ਉਹਨਾਂ ਵੀ ਜਥੇਬੰਦੀ ਨੂੰ ਦੁਬਾਰਾ ਬਾਬਾ ਦੀਪ ਸਿੰਘ ਜੀ ਨੂੰ ਖੜਿਆ ਕੀਤਾ, ਪੈਰਾਂ ਸਿਰ ਕੀਤਾ, ਤੇ ਮਹਾਂਪੁਰਖਾਂ ਨੇ ਆਪਣੇ ਬਚਨਾਂ ਦੇ ਨਾਲ ਆਪਣੀ ਮਿਹਰ ਦੀ ਨਿਗਾਹ ਨਾਲ ਇਹੋ ਜਿਹੇ ਕਿਰਪਾ ਕੀਤੀ ਵੀ ਅਨੇਕਾਂ ਹੀ ਸਿੱਖ ਗੁਰੂ ਵਾਲੇ ਬਣਾ ਦਿੱਤੇ। ਇਸ ਤਰ੍ਹਾਂ ਅਨੇਕਾਂ ਸੰਤ ਮਹਾਂਪੁਰਖ ਰੱਬ ਦੇ ਪਿਆਰੇ, ਉਹਨਾਂ ਦੇ ਨੇਤਰਾਂ ਚ ਵੀ ਰੱਬ ਵੱਸਦਾ ਏ ਜਿਹਦੇ ਨਾਲ ਦੂਜਿਆਂ ਦੇ ਮਿਹਰ ਕਰਦੇ ਨੇ। ਤੇ ਤੀਸਰਾ ਰੱਬ ਸੰਤਾਂ ਦੇ ਹਿਰਦੇ ਦੇ ਵਿੱਚ ਵੱਸਦਾ ਜਿੱਥੇ ਉਹਨਾਂ ਦਾ ਸਦਾ ਪਰਮੇਸ਼ਰ ਦਾ ਨਾਮ ਅੰਦਰ ਚੱਲਦਾ ਰਹਿੰਦਾ ਏ। ਚੌਥਾ ਪਰਮੇਸ਼ਰ ਸੰਤਾਂ ਦੇ ਕਹਿੰਦੇ ਹੱਥਾਂ ਵਿੱਚ ਵੱਸਦਾ ਏ, ਕਿਉਂਕਿ ਹੱਥਾਂ ਨਾਲ ਉਹ ਪਰ ਉਪਕਾਰ ਕਰਦੇ ਨੇ, ਸਦਾ ਦੂਜੇ ਦਾ ਭਲਾ ਕਰਦੇ ਹਨ। ਤੇ ਪੰਜਵਾਂ ਪਰਮੇਸ਼ਰ ਸੰਤਾਂ ਦੇ ਚਰਨਾਂ ਵਿੱਚ ਵੱਸਦਾ ਏ, ਤਾਂਹੀਓ ਕਹਿੰਦੇ ਨੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ, ਕਿਉਂਕਿ ਸੰਤ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ, ਕਹਾਂ ਕਰੇ ਬੱਪਰਾ ਜਮ ਡਰਪੈ ਗੁਰਮੁਖ ਹਿਰਦੈ ਮੁਰਾਰੀ। ਸੰਤਾਂ ਦੀ ਚਰਨ ਧੂੜੀ, ਸਾਧ ਸੰਗਤ, ਪਰਮੇਸ਼ਰ ਦੀ ਕੀਰਤ ਇਹ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੀ ਏ। ਉਹਨਾਂ ਦਾ ਜਮ ਵਿਚਾਰਾ ਕੀ ਵਿਗਾੜ ਸਕਦਾ ਜਿਹਨਾਂ ਗੁਰਮੁਖਾਂ ਦੇ ਹਿਰਦੇ ਚ ਵਸਿਆ ਸਤਨਾਮ ਸ੍ਰੀ ਵਾਹਿਗੁਰੂ, ਜਿਹਨਾਂ ਦੇ ਹਿਰਦੇ ਚ ਪਰਮੇਸ਼ਰ ਵਸ ਗਿਆ ਹੈ। ਇਹ ਰੱਬ ਦੇ ਪਿਆਰੇ ਜਿਹੜੇ ਹਨ ਉਹ ਸਾਰੇ ਥਾਵਾਂ ਦੇ ਪਰਮੇਸ਼ਰ ਦੇ ਹੀ ਦਰਸ਼ਨ ਕਰਦੇ ਨੇ। ਇਹ ਪਾਵਨ ਮੁੱਖ ਵਾਗ ਮਹਾਰਾਜ ਨੇ ਬਖਸ਼ਿਆ ਉਹ ਕੁਝ ਸਮਾਂ ਸਤਿਗੁਰੂ ਜੀ ਦੀ ਜੋ ਲੜੀਵਾਰ ਗੁਰਬਾਣੀ ਦੀ ਮਰਿਆਦਾ ਏ ਉਹ ਵੀ ਸਰਵਣ ਕਰਕੇ ਲਾਹਾ ਲਈਏ।
ਮਾਰੂ ਸੋਲਹੇ ਮਹੱਲਾ ਪਹਿਲਾ,
1020 ਅੰਗ ਦੇ ਉੱਤੇ ਮਾਰੂ ਸੋਲਹੇ ਮਹੱਲਾ ਪਹਿਲਾ। ਮਾਰੂ ਰਾਗ ਦੇ ਅੰਦਰ ਸੋਲਹੇ ਨਾਮ ਦੀ ਬਾਣੀ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ। ਸੋਲਹੇ ਜਿਵੇਂ ਦੋ ਪਦੇ, ਚਾਰ ਪਦੇ, ਅਸ਼ਟਪਦੀਆਂ ਨੇ, ਇਸੇ ਤਰ੍ਹਾਂ ਸੋਲਹੇ ਭਾਵ 16-16 ਪੌੜੀਆਂ ਵਾਲੀ ਬਾਣੀ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ। ਸੋਲਹੇ ਸੋ ਲਹੇ ਸੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਲਹੇ ਲਖ ਲਈਦਾ ਹੈ ਜਿਸ ਬਾਣੀ ਨੂੰ ਪੜ੍ਹ ਕੇ ਉਹ ਬਾਣੀ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ। ਸੋ ਲਹੇ ਤੋਂ ਭਾਵ ਜਸ ਵੀ ਹੈ, ਪਰਮੇਸ਼ਰ ਦਾ ਜਸ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ। ਸੋਲਹੇ ਗਿਣਤੀ ਹੈ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਪ੍ਰਾਣ ਤੇ 16ਵਾਂ ਮਨ। ਇਸ ਪਾਵਨ ਬਾਣੀ ਨੂੰ ਪੜ੍ਹਨ ਦੇ ਨਾਲ ਇੰਦਰੇ ਵਿਸ਼ਿਆਂ ਤੋਂ ਹਟਦੇ ਨੇ, ਪ੍ਰਾਣ ਨਾਮ ਵਿੱਚ ਜੁੜਦੇ ਨੇ ਤੇ ਮਨ ਵਾਸ਼ਨਾ ਤੋਂ ਰਹਿਤ ਹੁੰਦਾ ਹੈ। ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਪਿਛਲੇ ਸਰੀਰ ਦੇ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ ਵਿੱਚ ਰਹਿ ਗਿਆ, ਕਰਤਾਰਪੁਰ ਕਰਤਾ ਵਸੈ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਿਵਾਸ ਰੱਖਿਆ, ਸਤਿਗੁਰੂ ਸਾਹਿਬ ਜੀ 1.25 ਕੋਹ ਦੀ ਹੱਦ ਵਿੱਚ ਰਹਿੰਦੇ ਸੀ। एक शरीर जिनी कुटिया बनाई रोड़ा दी शेज वसा के उत्थे महाराज जी बंदगी करिया करदे सन। एक करतारपुर साहिब दी धरती ते बाई महाराज साहिब जी ने सोलहे उचारण कीते हन। बाई आउणगे शब्द महाराज जी दे मारू राग दे अंदर। साहिब जी मारू राग दे सोलह पौड़ियां वाली बाणी जगत गुरु नानक दे महाराज कब कल सुजस गावो गुरु नानक राज जोग जिन माणियो। गुरु नानक दे महाराज साहिब जी जिन्हां ने सानू परिवार विच रहिंदिआं रब की बंदगी करन दा उपदेश दिता। आदि निरंजन है गुरु नानक धार के मूरत है जग आयो। सतगुरु नानक देव साहिब जी कृपा करदे हन।
एक ओंकार सतगुर प्रसाद
वाहिगुरु एक ओंकार सर्व दा प्रकाश के सतगुरां दी कृपा दे नाल मिलदा है।
साचा सच सोई अवर ना कोई
महाराज कहिंदे हे भाई परमेश्वर साचा पिछे भी उह सच्चा सी हुण वर्तमान समय दे विच भी सच्चा है ते सोई आउण वाले समय ओही सच होवेगा। आद सच जुगाद सच है पी सच नानक होसी पी सच। ओ वाहिगुरु तिन्ने समयां दे विच सच है अवर ना कोई इस वाहिगुरु तों बगैर अवर होर दूसरा कोई नहीं है। ओ अवर स्थान विच भी कोई दूजा नहीं वाहिगुरु ही सच्चा है होर कोई सच्चा नहीं बाकी सब झूठे ने नासबंत हन। सात संगत इसे करके एक बेनती भी है सानू सच नाल जुड़ना चाहीदा है। जो कोई भी वरतारा संसार ते वरतदा है ना ते अजकल एक सुभाव बन गया भी असीं सच्चे नूं छड्ड के ते झूठियां दे तरले कढ़दे आं। ओ तरले इदां कढ़दे आं महाराज अगे तरला लो। जदों कोई भी गल हुंदी है असीं सरकारां दे तरले कढ़दे आं भावें बंदी सिंघां दा मामला होवे भावें आ हुण त्रास दी आई है उन्हां दे अगे हथ जोड़ी जाने भी ओ कुछ बोलण ओ कुछ देण ओ कुछ करन। तुहानूं इस गल दा पता नहीं कलगीधर महाराज नूं सिखां ने सवाल कीता सी महाराज साडे नाल पहाड़िए हिंदू भी लगदे ने ते मुसलमान भी लगदे ने। तां गुरु गोबिंद सिंह महाराज कहिंदे खालसा मोटा सुरमा ए मोटा सुरमा अख च पै जे ना रड़कदा ए जे अख विच कख पै जे ते रड़कदी ऐ अख दे विच रड़क नहीं जांदी। गुरु गोबिंद सिंह महाराज जी कहिंदे इस करके खालसा है सारिआं दा सांझा इह उपकार भी सब ते करेगा पर पातशाह कहिंदे रहिंदी दुनिया तीकर इन्हां लोकां दी अखां दे विच रड़कदा रहेगा। उह हिंदू तुरकण ते न्यारा रजियो खालसा पंथ करारा महा तेज सी दंगे बाज लड़न मरन ते करे न लाज मरन करो सिंघन परवाने नह छोड़ दंगे की बाने। महाराज जी ने एहो जिहा पंच प्रगट कीता है किसे दे तरले कढ़न वाला थोड़ा। दिल्ली शहर दे विच जे शीशगंज साहिब है रकाबगंज साहिब है सत झंडे झूलदे ने उह किसे दे तरले कढ़ के थोड़ा सिंघां ने चढ़ाए सी। उत्थे खालसे ने दिल्ली दे हिक ते जा के निशान साहिब चढ़ाए जिथे गुरु तेग बहादुर साहब की शहादत हुई उथे अज भी निशान साहब झूलदा है। उथे अज भी महाराज की जय जयकार है ते ओ लभदे नहीं जिन्होंने महाराज ते जुलम कीते सी। जदों जदों भी कुछ आया महाराजा रणजीत सिंह ने राज कायम किया महाराज की कृपा ना किया किसी ने तरले कढ़ के थोड़ा किया है। तुसी ये गल चेते रखो भी तुहाडे वास्ते सिधांत ए है केसन वाले जो नर होई बाल बिरद लब छड़ो न कोई सिर पर होवे जिनके केस रहन न पावे हमरे देश। गल जकरिए ने कही सी पर हर समय लागू होंदी है भी केसां वाले ये चंगे नहीं लगते किसे नूं। केसां वाला बच्चा होवे बुढ़ा होवे स्त्री होवे पुरख होवे ओ सारे रड़कदे ने। इस करके बेनती है भी सच्चे ना जुड़िए ਐਵੇਂ ਝੂਠਿਆਂ ਦੇ ਤਰਲੇ ਕੱਢਦੇ ਰਹਿਣੇ ਉਹਨਾਂ ਕੋਲ ਮੰਗਦੇ ਰਹਿਣਾ ਆਹ ਦੇ ਦਿਓ ਆਹ ਦੇ ਦਿਓ ਖਾਲਸਾ ਦੇ ਖੁਦ ਖੁਦ ਆਏ। ਮਹਾਰਾਜ ਕਹਿੰਦੇ ਅਸੀਂ ਪੰਥ ਪ੍ਰਗਟ ਕਰਾਂਗੇ ਕਿਹੋ ਜਿਹਾ ਕਹਿੰਦੇ ਜਿਹੋ ਜਿਹੇ ਗੁਣ ਰੱਬ ਵਿੱਚ ਨੇ ਖਾਲਸਾ ਹੋਵੇ ਖੁਦ ਖੁਦਾ ਜਿਮ ਖੂਬੀ खूब खदाए आन ना माने आन की एक सच्चे बिन पातशाह। असी ते पढ़ नहीं छड़दा अपना इतिहास अपनी मर्यादा अपनी बाणी, इसे करके ते कई कहिंदे इतिहास बंद कर दिओ आ बंद कर दिओ, क्योंकि उत्थों पता लगूगा भी साडी निराली हस्ती है, सानू किसे अगे तरले नहीं कढ़ने चाहिए। जो अपने आप सिद्धांतक तौर ते कोई अगे आवे उन्हूं सत्कार है, जिहड़ा नहीं आउंदा उहदे कोल तरले कढ़ने है। गुरु घर की मर्यादा है भी चढ़ के आए नूं तेग पक्की ते न्यो के आए नूं देग पक्की, ये मर्यादा सानू सीखनी चाहिए है, क्योंकि असी गुरु दे नहीं पार्टियां दे सिख हो गए हैं। 50-60 पार्टियां ने सिख ओ वंडे पए ने, कोई कोई है जिहड़ा गुरु दे नाल सच्चे नाल वाहिगुरु नाल जुड़दा है। महाराज जी कृपा करन सतगुरु नाल जुड़िए, तरकां कुतरकां तों बचिए, सच्चा वाहिगुरु दा सच्चे दे नाल जुड़िए ते सच्चे परमेश्वर नाल जुड़ांगे, फिर साडे ते कृपा हो अवर ना कोई। महाराज कहिंदे दूजा नहीं कोई, एवें ना जने खणे अगे जाके जिथे किथे तरले कढ़दे रहा करो, तरला लैणा दे महाराज अगे लो। जे दवें पातशाह दे बचन ने जानो जान सुजान सभी बिद अरदास ए है पव ताप। महाराज आप जी अगे अरदास है, जानो जान सुजान सभी बिद अरदास ए है पव ताप निवार हो, जन्म मरण जमना ते मरना दो त्रास बड़े, जम फंद कटो पव पार उतार हो, हों मंद मत अनाथ हे नाथ। गरीब नवाज जी दरिद्र हरो, दरिद्र गया यही होंदा जदों कोई मुश्किल आ जानी कोई बिपता, आप जी कृपा करके महाराज मोहे उबारो, दास गोबिंद बिजय सतगुर की बाह दे बाह दे, मोहे निस्तारो महाराज बाह फड़ लो मेरी, अपना आसरा दे के मैनू तार लो। तरला लेना दे अपने गुरु अगे तरला लिया करो, जिन्ने मर्जी तरले लो, महाराज साहब जी दे दर ते तरला लिया बंदे दी शान भी नहीं घटदी ते इज्जत भी वधदी है, अवर ना कोई ओरे तो बिना होर दूजा कोई नहीं है।
जिन सिर जी तिन ही हुन गोई,
जिस वाहिगुरु ने सृष्टि बनाई है उसे ने फिर गोई की है, भी अपने च मलाश पा लई है, वो सारे गड़े फिर मेटे बनाए, ओही बनाउंदा है ओही ढाउंदा है।
ज्यो भावै त्यो राखो रहना,
हे वाहिगुरु जे आप जी नूं पाउंदा है उसे तरह सानू महाराज तुसी राखो रखना कर दे। सबनी शाला मारिया करता करे सो होए, हाथ पैर शाला दे असी बहुत मारदे हैं पर होंदा ओही है जो वाहिगुरु करदा। ज्यो भावै त्यो राखो रहना, जे महाराज तुहानू पाउंदा है उसे तरह रख दे, उसे तरह ही साडा महाराज रहना हुंदा है।
तुम स्यो क्या मुकराई हे,
हे अकाल पुरख वाहिगुरु तुहाडे नाल असी की मुकर सकदे है। जे भाई जीवां दा सुभाअ है भी परमेश्वर को सब पदार्थ भी लई जांदे है फिर मुकर जांदे हन, भी सानू परमेश्वर ने की दिता है दात प्यारी विसरिया दा तारा रब नूं भुला दिंदे आ ते दातां नूं पकड़ी जांदे ने। जां बंदा मुकर सकदा पाप करके गुनाह करके रब तों, महाराज तेरे तों असीं किवें मुकर जांगे। इत्थे ते सीसीटीवी होण आए ने ना, कहिंदे कैमरे च वेख लो, मालक दे दे वड्डे वड्डे कैमरे जुगां तों लगे होए ने, महाराज ते इत्थों की मुकरांगे।
आप उपाए आप खपाए,
आप ही सारे जगत नूं तुसीं पातशाह अंडर देर सेत उत्पो चार खानिया राही पैदा कीता है ते आप खपाए, फिर आप भी पातशाह जी सारे जीवां नूं खपाउंदे नाश कर दिंदे सब दी लैता करदे हो।
आपे सिर सिर धंधा लाए,
आप ही सिर 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 बसिर जीवां नूं धंधिया दे लाया होया, जिहो जी किसे दी वासना ਉਹ ਜੇ ਕੰਮਾਂ ਚ ਲਾ ਦਿੱਤਾ ਹੈ, ਕੋਈ ਕਿਸੇ ਪਾਸੇ ਕੰਮ ਕਰਨ ਜਾ ਰਿਹਾ ਹੈ, ਕੋਈ ਕਿਸੇ ਥਾਂ ਤੇ ਜਾ ਰਿਹਾ ਹੈ, ਕੋਈ ਰਾਜ ਸੀ ਹੈ ਕੋਈ ਤਾਮ ਸੀ ਕੋਈ ਸਾਂਝ ਕੀ, ਕਿਸੇ ਨੂੰ ਪੁੰਨ ਕਰਨ ਵਿੱਚ ਲਾਇਆ, ਕਿਸੇ ਨੂੰ ਪਾਪਾਂ ਚ ਲਾਇਆ, ਕੋਈ ਮਿਸ਼ਰਤ ਕਰਮ ਕਰਨ ਵਿੱਚ ਲੱਗਾ, ਸਾਰੇ ਤੁਸੀਂ ਲਾਏ ਹੈ।
ਆਪੇ ਵਿਚਾਰੀ ਗੁਣਕਾਰੀ
ਆਦਿ ਮਹਾਰਾਜ, ਤੁਸੀਂ ਜਗਿਆਸੂ ਰੂਪ ਵਿਚਾਰੀ ਕੀ ਹੈ ਵੀ ਵਿਚਾਰਵਾਨ ਹੋ। ਗੁਣਕਾਰੀ ਕਹਿੰਦੇ ਨੇ ਉਹ ਪਕਾਰੀ ਨੂੰ, ਤੇ ਆਪ ਵੀ ਮਹਾਰਾਜ ਤੁਸੀਂ ਗੁਰੂ ਰੂਪ ਹੋ ਕੇ ਪਰਉਪਕਾਰੀ ਹੋ, ਪਰਉਪਕਾਰ ਕਰਦੇ ਹੋ। ਦਸਵੇਂ ਪਾਤਸ਼ਾਹ ਕਹਿੰਦੇ ਨੇ ਆਇਆ ਤਾਂ ਕਾ ਸਫਲ ਹੈ, ਪਰਉਪਕਾਰੀ ਹੋਏ ਦੁੱਖ ਸਹੇ ਸਿਰੇ ਆਪਣੇ, ਸੁਖਦਾਈ ਸਭ ਕੋਏ। ਦੂਜੇ ਦੇ ਉਪਕਾਰ ਕਰਨਾ, ਜਿਹਦੇ ਕੋਲੋਂ ਕੋਈ ਆਸ ਵੀ ਨਾ ਹੋਵੇ ਵੀ ਇਹ ਵੀ ਕੋਈ ਮੇਰਾ ਕੰਮ ਕਰੇਗਾ, ਮੇਰੀ ਮਦਦ ਕਰੇਗਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਵਾਹਿਗੁਰੂ ਤੂੰ ਆਪ ਹੀ ਪਰਉਪਕਾਰੀ ਗੁਰੂ ਰੂਪ ਹੈ।
ਆਪੇ ਮਾਰਗ ਲਾਈ ਹੈ,
ਆਪ ਹੀ ਜੀਵਾਂ ਦੇ ਤਾਈ ਭਾਉ ਭਗਤੀ ਪ੍ਰੇਮ ਦੇ ਮਾਰਗ ਤੇ ਲਾਉਂਦਾ ਹੈ।
ਆਪੇ ਦਾਨਾ ਆਪੇ ਬੀਨਾ,
ਆਪ ਹੀ ਮਹਾਰਾਜ ਦਾਨਾ ਕੀ ਹੁੰਦਾ ਹੈ ਵੀ ਦਿਲ ਦੀਆਂ ਗੁਪਤ ਗੱਲਾਂ ਜਾਣਦਾ ਹੈ, ਅਸੀਂ ਦਿਲ ਦੇ ਚ ਕੀ ਸੋਚਦੇ ਹਾਂ ਤੂੰ ਉਹ ਵੀ ਜਾਣਦਾ ਹੈ। ਤੇ ਆਪ ਹੀ ਮਹਾਰਾਜ ਤੂੰ ਬੀਨਾ, ਬੀਨਾ ਤੋਂ ਭਾਵ ਇਹ ਵੀ ਜਿਹੜੇ ਅਸੀਂ ਲੋਕ ਲੋਕ ਕੇ ਕੰਮ ਕਰਦੇ ਹਾਂ ਉਹ ਵੀ ਤੂੰ ਦ੍ਰਿਸ਼ਟਾ ਰੂਪ ਹੋ ਕੇ ਵੇਖਦਾ ਹੈ, ਜਿਹੜੇ ਅਸੀਂ ਮਨ ਵਿੱਚ ਕੋਈ ਵਿਚਾਰ ਲਿਆਉਂਦੇ ਹਾਂ ਤੂੰ ਉਹ ਵੀ ਜਾਣਦਾ ਹੈ।
ਆਪੇ ਆਪ ਉਪਾਏ ਪਤੀਨਾ,
ਆਪੇ ਆਪ ਹੀ ਆਪਣੇ ਸਰੂਪ ਤੋਂ ਮਹਾਰਾਜ ਇਹ ਜਗਤ ਪੈਦਾ ਕੀਤਾ ਹੈ, ਇਹ ਸੰਸਾਰ ਤੁਸੀਂ ਆਪਣੇ ਸਰੂਪ ਤੋਂ ਬਣਾਇਆ ਹੈ, ਅਤੇ ਜਿੰਨੇ ਵੀ ਜੀਵ ਹਨ ਉਹਨਾਂ ਵੱਲ ਵੇਖ ਕੇ ਫਿਰ ਪਤੀਨਾ ਪਤੀ ਦਾ ਪ੍ਰਸੰਨ ਹੁੰਦਾ, ਖੁਸ਼ ਹੁੰਦਾ ਹੈ ਵੀ ਵੇਖੋ ਵੀ ਕਿ ਮੈਨੂੰ ਛੱਡ ਕੇ ਇਹਦੇ ਪਦਾਰਥਾਂ ਪਿੱਛੇ ਲੜਦੇ ਝਗੜਦੇ ਭਜੇ ਫਿਰਦੇ ਹਨ।
ਆਪੇ ਪਾਉਣ ਪਾਣੀ ਬੈ ਸੰਤਰ,
ਆਪ ਹੀ ਮਹਾਰਾਜ ਤੂੰ ਪਾਉਣ ਦੇਵਤਾ ਹੈ, ਆਪ ਹੀ ਤੂੰ ਪਾਣੀ ਦੇਵਤਾ ਹੈ, ਆਪ ਹੀ ਅਗਨ ਦੇਵਤਾ ਹੈ, ਆਪ ਹੀ ਮਹਾਰਾਜ ਤੂੰ ਪਾਉਣ ਪਾਣੀ ਆਦਿਕ ਜਿਹੜੇ ਪੰਜੇ ਤੱਤ ਬਣਾਉਣਾ ਕੀਤੇ ਹਨ।
ਆਪੇ ਮੇਲ ਮਿਲਾਈ ਹੈ,
ਆਪ ਹੀ ਮਹਾਰਾਜ ਸਾਹਿਬ ਜੀ ਇਹਨਾਂ ਪੰਜਾਂ ਦੇ ਮੇਲ ਨੂੰ ਮਿਲਾ ਕੇ ਜਿਹੜੇ ਵਿਰੋਧੀ ਤੱਤ ਹਨ, ਅੱਗ ਪਾਣੀ ਧਰਤੀ ਆਕਾਸ਼ ਆਦਿਕ, ਇਹਨਾਂ ਵਿਰੋਧੀ ਤੱਤਾਂ ਨੂੰ ਆਪ ਹੀ ਮਿਲਾ ਕਰਕੇ ਇੱਕ ਥਾਂ ਤੇ ਸਾਰੀ ਸ੍ਰਿਸ਼ਟੀ ਬਣਾਉਣਾ ਕੀਤੀ ਹੈ। ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ, ਅਸਤੋਲ ਤੱਤਾਂ ਦੁਆਰਾ ਅਸਤੋਲ ਸ੍ਰਿਸ਼ਟੀ ਬਣਾਈ ਏ। ਜਗਤ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਹ ਤਿੰਨ ਪੌੜੀਆਂ ਦੀ ਬਖਸ਼ਿਸ਼ ਕੀਤੀ ਹੈ। ਸਾਹਿਬਾਂ ਦੀ ਪਾਵਨ ਬਾਣੀ ਸਾਡੇ ਹਿਰਦੇ ਦੇ ਵਿੱਚ ਵਸੇ, ਪਾਤਸ਼ਾਹ ਜੀ ਦੀ ਕਿਰਪਾ ਕਿਵੇਂ ਹੁੰਦੀ ਏ, ਜਦੋਂ ਮਹਾਰਾਜ ਦਾ ਭਜਨ ਕਮਾਈਏ। ਪ੍ਰਥਮ ਰਹਿਤ ਜੈ ਜਾਣ ਖੰਡੇ ਕੀ ਪੌਲ ਛਕੈ, ਸੋਈ ਸਿੰਘ ਪ੍ਰਧਾਨ ਅਵਰ ਨਾ ਪੌਲ ਜੋ ਲਏ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਸਤਿਗੁਰੂ ਮਹਾਰਾਜ ਜੀ ਦੀ ਰਹਿਤ ਰੱਖੋ, ਨਿਸ਼ਾਨੇ ਸਿੱਖੀ ਪੰਜ ਹਰਫ ਅਸਤ ਕਾਫ, ਹਰਗਜ ਨਾ ਬਾਸ਼ਦ ਅਜੀ ਪੰਜ ਮੁਆਫ, ਕੜਾਕਾਰ ਦੋ ਕਾਸ਼ ਕੰਘੇ ਬਿਦਾਮ, ਬਿਲਾ ਕੇਸ ਹੇ ਜਸ ਜੁਮਲੇ ਨਿਸ਼ਾਨ। ਪੰਜੇ ਕਕਾਰ ਰੱਖਣੇ ਨੇ, ਪਰ ਕੇਸਾਂ ਦੀ ਜੇ ਬੇਅਦਬੀ ਹੋ ਗਈ ਫਿਰ ਬਾਕੀ ਵੀ ਵਿਅਰਥ ਨੇ। ਕੇਸ ਗੁਰੂ ਦਾ ਪ੍ਰਤੱਖ ਰੂਪ ਨੇ। ਜੇ ਸਾਧ ਸੰਗਤ ਇੱਕ ਉਦਾਸੀ ਮਹਾਤਮਾ ਪ੍ਰੇਮਾ ਪ੍ਰੇਮਦਾਸ ਮਹਾਰਾਜ ਦਸਵੇਂ ਪਾਤਸ਼ਾਹ ਕੋ ਅਨੰਦਪੁਰ ਸਾਹਿਬ ਸਤਿਗੁਰਾਂ ਦੀ ਸੇਵਾ ਦੇ ਹਾਜ਼ਰ ਸੀ, ਤੇ ਸਾਹਿਬ ਕਹਿੰਦੇ ਤੂੰ ਪੱਛਮ ਚ ਆਪਣੇ ਨਗਰ ਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ। ਕਹਿੰਦਾ ਮਹਾਰਾਜ ਇੱਥੇ ਤੁਹਾਡੇ ਰੋਜ਼ ਦਰਸ਼ਨ ਹੁੰਦੇ, ਪਿੰਡ ਕਿਹਦੇ ਕਰੂੰ? ਮਹਾਰਾਜ ਕਹਿੰਦੇ ਕੋਈ ਰਹਿਤ ਵਣ ਸਿੱਖ ਦੇ ਕਰ ਲਿਆ ਕਰੀ, ਸਾਡੇ ਦਰਸ਼ਨ ਹੋਣਗੇ। ਕਹਿੰਦਾ ਮਹਾਰਾਜ ਜੇ ਕੋਈ ਸਿੱਖ ਪੂਰਾ ਨਾ ਮਿਲਿਆ ਫੇਰ ਮੇਰਾ ਦਿਨ ਤੇ ਖਰਾਬ ਹੋ ਗਿਆ। ਤੇ ਸਾਹਿਬ ਕਹਿੰਦੇ ਹੇ ਗੁਰਸਿੱਖਾ, ਆ ਜਿਹੜਾ ਤੇਰਾ ਦਾੜਾ ਏ ਨਾ, ਜਦੋਂ ਕੋਈ ਨਾ ਮਿਲੇ ਤੇ ਸੱਜੇ ਹੱਥ ਦੇ ਨਾਲ ਆਪਣਾ ਦਾੜਾ ਅੱਗੇ ਕਰਕੇ ਇਹਨੂੰ ਵੇਖ ਲਈ, ਤੈਨੂੰ ਸਾੜੇ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਾਡੇ ਦਰਸ਼ਨ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦਾੜਾ ਗੁਰੂ ਦਾ ਹੀ ਰੂਪ ਹੈ, ਪਾਤਸ਼ਾਹ ਕਹਿੰਦੇ ਦਾੜੇ ਵਿੱਚੋਂ ਤੈਨੂੰ ਅਸੀਂ ਦਿਖਾਂਗੇ। ਇਸ ਕਰਕੇ ਕੇਸ ਰੱਖੋ, ਮਹਾਰਾਜ ਦਾ ਅੰਮ੍ਰਿਤ ਛਕੋ। ਇਹੀ ਸਾਡੀ ਯਾਤਰਾ, ਇਹੀ ਸਾਡੀ ਬਾਣੀ ਪੜ੍ਹੀ ਸੁਣੀ ਕਮਾਈ ਹੋਈ ਸਿੱਖੀ ਦਾ ਲਾਭ ਏ। ਪਾਤਸ਼ਾਹ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਗੁਰੂ ਮਹਾਰਾਜ ਜੀ ਤੇ ਸੰਗਤ ਬਖਸ਼ਿੰਦੇ, ਬਖਸ਼ਣ ਹਾਰੇ ਬਖਸ਼ ਲੈਣਾ ਸਮੂਹ ਪ੍ਰਬੰਧਕਾਂ ਦਾ, ਧੰਨਵਾਦ ਗੁਰੂ ਮਹਾਰਾਜ ਗੁਰੂ ਕੀਆਂ ਸੰਗਤਾਂ ਦਾ ਧੰਨਵਾਦ
ਆਪੇ ਦਾਨਾ ਆਪੇ ਬੀਨਾ ਆਪੇ ਆਪ ਉਪਾਏ ਪਤੀਨਾ ਆਪੇ ਪਾਉਣ ਪਾਣੀ ਬੈ ਸੰਤਰ ਆਪੇ ਮੇਲ ਮਿਲਾਈ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।